privato guru. Pavana guru, Pani pita, Mata tart mahat. Divas raat doe dai daya, khele sagal jagat. Pavan guru pani pita, mata tart mahat. Divas raat doe dai daya, khele sagal jagat. चंगे आईया बुरे आईया वाचे धर्म हदूर कर्मी आपो अपनी के नेड़े के दूर कर्मी आपो अपनी के नेड़े के दूर जिनी नाम ते आया गए मशक्कत काल नानक ते मुख उजले केती छुट्टी नाल जिनी नाम ते आया गए मशक्कत काल नानक ते मुख उजले केती छुट्टी नाल। वाहिगुरु जी का खालसा, वाहिगुरु जी की फतेह। परम सत्कार योग साज संगत जीओ, साहिब श्री गुरु नानक देव जी महाराज श्री जपजी साहिब अंदर मनुख नू उस दे जीवन दी प्रमुख समस्या दा हल दस रहे ने। मनुख मात्र दे सामने एक प्रश्न है, किव सचियारा होई है किव कूड़ै टुटै पाल। ते सतगुरु कहिंदे ने हुकम रजाई चलना नानक लिखिया नाल। प्रश्न भी है ते उत्तर भी है। सारे जपजी अंदर इस प्रश्न दा विस्थार भी मिलदा है ते इस दे उत्तर दी व्याख्या भी मिलदी है। अंतम श्लोक जो है पवन गुरु पाणी पिता, इउं समझ लेना चाहिए कि इहदे अंदर सतगुरु सचे पातशाह जी ने समुची सारी व्याख्या का सार कह दिता है। यह श्लोक श्री गुरु ग्रंथ साहब के अंदर दो बारी आउंदा है, एक बारी जपजी के अंत विच है ते एक बारी वार के अंदर दर्ज है। दूसरी बारी इस श्लोक का सिरलेख मैला दूजा लिखा है और इस श्लोक विच ते उस श्लोक विच सिर्फ दो शब्दां दा जोड़ां दा अंतर है, उस करके उस दे सिरलेख नूं विलक्षण कीता गया है। भाव विच अर्थ विच किसी किस्म की कोई अंतर वाली गल सानूं नज़र नहीं आउंदी। साहिब श्री गुरु नानक देव जी महाराज ने मनुख मात्र लई एक सिद्धांत नियत किया है जिहड़ा कितें ही फेल नहीं हो सकता। वह सिद्धांत यह है कि मनुख जिस तरह के कर्म करता है उन्हां कर्मां दे नतीजे उत्ते उहदे चंगे माड़े होण दा निर्णा हुंदा है। ना कपड़े फैसला करते ने, ना मनुख की भाषा फैसला करती है, ना उहदी अमीरी गरीबी निर्णा करती है, बल्कि उस दे कर्मां नाल जो मनुख दे संस्कार निश्चित हुंदे ने उन्हां नाल मनुख दा फैसला हुंदा है। इसे करके सतगुरु जी ने कह दिता इस श्लोक दे अंदर कि कर्मी आपो अपनी के नेड़ै के दूर, कि अपनी अपनी कर्म क्रिया करके अपने अपने कर्मां करके कई मनुख जिहड़े ने वो परमात्मा दे नेड़े हुंदे जांदे आ ते कई जिहड़े ने होर फासला वधाई जांदे ने। परमात्मा ते सारियां थावां ते व्यापक है, जिस तरह सूरज चढ़िया होया तो कोई मनुख सूरज वाले पासे पिट कर लवे, सूरज तो है, परमात्मा तो जाहर जहूर है, हाजिर हजूर है, सर्वव्यापक है। इस करके ये तो कह नहीं सकते कि परमात्मा कित दूर बैठा है तो मनुख फासले ते है। नहीं, वो तो है ही है, ਲੇਕਿਨ ਮਨੁੱਖ ਆਪਣੀ ਸੁਰਤ ਕਰਕੇ, ਆਪਣੀ ਬਿਰਤੀ ਕਰਕੇ ਪਿੱਠ ਕਰ ਦਿੰਦਾ, ਇਨਕਾਰੀ ਹੋ ਜਾਂਦਾ, ਕਹਿੰਦਾ ਮੈਂ ਹੀ ਸਭ ਕੁਝ ਹਾਂ, ਰੱਬ ਰੂਪ ਤੇ ਕੁਝ ਵੀ ਨਹੀਂ ਹੈਗਾ। ਇਸੇ ਤਰ੍ਹਾਂ ਕੁਝ ਐਸੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਭਾਈ ਦੇਖਦਾ ਹਨੇਰੇ 'ਚ ਵੀ ਦੇਖਦਾ, ਸਾਡੇ ਹਰ ਕਰਮ 'ਤੇ ਉਸ ਦੀ ਨਜ਼ਰ ਹੈ, ਸਾਡਾ ਇੱਕ ਇੱਕ ਸਵਾਸ ਉਸ ਦੀ ਦ੍ਰਿਸ਼ਟੀ ਵਿੱਚ ਹੈ। ਉਹਨਾਂ ਵਾਸਤੇ ਪਰਮਾਤਮਾ ਕੋਈ ਦੂਰ ਨਹੀਂ, ਉਹ ਪਰਮਾਤਮਾ ਤੋਂ ਦੂਰ ਨਹੀਂ ਆ, ਉਹ ਨੇੜੇ ਨੇ, ਲੇਕਿਨ ਆਪਣੀ ਕਰਮ ਕਿਰਿਆ, ਆਪਣੇ ਸੁਭਾਵ, ਆਪਣੇ ਸੰਸਕਾਰ ਕਰਕੇ ਸਭ ਕੁਝ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਇਸ ਸੰਸਾਰ ਦੇ ਅੰਦਰ ਜਿਹੜਾ ਜੀਵਨ ਹੈ, ਜ਼ਿੰਦਗੀ ਹੈ, ਇਹ ਵਾਹਿਗੁਰੂ ਅਕਾਲ ਪੁਰਖ ਨੇ ਸਾਰਿਆਂ ਨੂੰ ਬਰਾਬਰ ਦਿੱਤੀ ਹੈ। ਇਹ ਨਹੀਂ ਕਿ ਸਿੱਖਾਂ ਦੀ ਕੋਈ ਰਿਆਇਤ ਕੀਤੀ ਆ, ਮੁਸਲਮਾਨਾਂ ਨਾਲ ਕੋਈ ਵਿਤਕਰਾ ਕੀਤਾ, ਸੋ ਕਾਲਡ ਵੱਖਰੀਆਂ ਵੱਖਰੀਆਂ ਜ਼ਾਤਾਂ, ਵੱਖਰੇ ਵੱਖਰੇ ਧਰਮਾਂ, ਮਜ਼ਹਬਾਂ, ਸੰਪਰਦਾਵਾਂ ਨਾਲ ਕੋਈ ਉਸ ਨੇ ਵਿਥ ਪਾਈ ਹੈ, ਨਹੀਂ। ਗੁਰਦੇਵ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਹਿੰਦੇ ਨੇ ਜਿਹੜੀ ਧਰਤੀ ਹੈ ਇਹ ਮਾਂ ਹੈ, ਕਿਉਂਕਿ ਮਨੁੱਖ ਇਸ ਧਰਤੀ ਤੋਂ ਉਤਪੰਨ ਹੁੰਦਾ ਹੈ, ਪੰਜਾਂ ਤੱਤਾਂ ਤੋਂ ਬਣਦਾ ਹੈ, ਧਰਤੀ ਦੇ ਸਮੂਹ ਤੋਂ ਸਾਰੀ ਰਚਨਾ ਹੁੰਦੀ ਹੈ, ਕੀ ਬਨਸਪਤੀ, ਕੀ ਪਸ਼ੂ, ਕੀ ਪੰਛੀ, ਕੀ ਮਨੁੱਖ, ਅਤੇ ਧਰਤੀ ਨਾਲ ਹੀ ਮਨੁੱਖ ਦੇ ਜੰਮਣ ਦਾ ਰਿਸ਼ਤਾ ਹੈ। ਲੇਕਿਨ ਨਿਰਾ ਜਨਮ ਲੈ ਕੇ, ਨਿਰਾ ਪੈਦਾ ਹੋ ਕੇ ਮਨੁੱਖ ਸਫਲ ਨਹੀਂ ਹੁੰਦਾ, ਸਰੀਰ ਵੱਡਾ ਹੋ ਜਾਏਗਾ, ਪਾਲਣਾ ਹੋ ਜਾਏਗੀ, ਮਨੁੱਖ ਮਰ ਜਾਏਗਾ, ਪਸ਼ੂ ਮਰ ਜਾਂਦੇ ਨੇ, ਪੰਛੀ ਮਰ ਜਾਂਦੇ ਨੇ, ਪਹਾੜ ਖਤਮ ਹੋ ਜਾਂਦੇ ਨੇ, ਸਮੁੰਦਰ ਮਿਟ ਜਾਂਦੇ ਨੇ, ਧਰਤੀਆਂ ਮਿਟ ਜਾਂਦੀਆਂ ਨੇ, ਮੁੜ ਕੇ ਪੈਦਾ ਹੋ ਜਾਂਦੀਆਂ ਨੇ, ਲੇਕਿਨ ਉਹਨਾਂ ਦੀ ਜ਼ਿੰਦਗੀ ਦੀ ਸਫਲਤਾ ਨਹੀਂ ਹੁੰਦੀ। ਜੀਵਨ ਦੀ ਸਫਲਤਾ ਇੰਨੇ ਗੱਲ ਨਾਲ ਨਹੀਂ ਹੁੰਦੀ, ਕਿਉਂਕਿ ਇਹ ਤਾਂ ਸਿਰਫ ਜਨਮ ਦਾ ਇੱਕ ਸਾਧਨ ਹੈ ਕਿ ਮਨੁੱਖ ਜੰਮ ਪਿਆ। ਖਿਆਲ ਕਰਨਾ, ਇਹ ਜਿਹੜਾ ਸਾਡਾ ਸਰੀਰ ਹੈ, ਸਾਡਾ ਜਿਹੜਾ ਜੀਵਨ ਹੈ, ਇਹ ਤਿੰਨ ਚੀਜ਼ਾਂ ਨਾਲ ਮਿਸ਼ਰਤ ਹੈ। ਇੱਕ ਤਾਂ ਸਾਡੇ ਕੋਲ ਸਰੀਰ ਹੈ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ, ਇੱਕ ਇਸ ਤੋਂ ਵੀ ਅਗਾਹ ਸਾਡੇ ਕੋਲ ਮਨ ਹੈ ਜਿਸ ਨੂੰ ਅਸੀਂ ਅਨੁਭਵ ਕਰਦੇ ਹਾਂ, ਸੋਚਦੇ ਹਾਂ, ਮਹਿਸੂਸ ਕਰਦੇ ਹਾਂ ਕਿ ਨਹੀਂ ਮੇਰਾ ਮਨ ਨਹੀਂ ਮੰਨਦਾ। ਇੱਕ ਅੱਗੇ ਵੀ ਇਸ ਤੋਂ ਹੋਰ ਚੀਜ਼ ਹੈ, ਆਤਮਾ। ਆਤਮਾ ਦੇ ਸੰਬੰਧ ਵਿੱਚ ਅਹਿਸਾਸ ਸਾਡਾ ਬੜਾ ਕਮਜ਼ੋਰ ਹੈ। ਮਾਂ ਨਾਲ ਰਿਸ਼ਤਾ ਜੁੜਦਾ ਹੈ, ਧਰਤੀ ਨਾਲ ਜਿੰਨਾ ਚਿਰ ਰਿਸ਼ਤਾ ਜੁੜਦਾ ਹੈ ਮਨੁੱਖ ਨੂੰ ਜੀਵਨ ਮਿਲਦਾ ਹੈ, ਚਾਹੇ ਉਹਦੇ 'ਚ ਥੋੜ੍ਹੀ ਚੇਤਨਾ ਹੋਵੇ, ਚਾਹੇ ਉਹਦੇ 'ਚ ਬਹੁਤੀ ਚੇਤਨਾ ਹੋਵੇ, ਚਾਹੇ ਉਹ ਪੱਥਰ ਬਣ ਕੇ ਸੁੱਟਿਆ ਜਾਏ, ਚਾਹੇ ਇੱਕ ਕੀੜਾ ਬਣ ਕੇ ਰੀਂਗਦਾ ਰਹੇ, ਚਾਹੇ ਕੋਈ ਫੁੱਲ ਬੂਟਾ ਬਣ ਕੇ ਵਿਕਸਿਤ ਹੋ ਜਾਵੇ, ਉਹਦਾ ਧਰਤੀ ਨਾਲ ਸੰਬੰਧ ਹੈਗਾ। ਧਰਤੀ ਮਾਂ ਹੈ, ਉਸ ਤੋਂ ਉਤਪੰਨ ਹੋਇਆ ਹੈ, ਸਰੀਰ ਹੈ ਉਹ। ਲੇਕਿਨ ਜਿਹੜਾ ਮਨ ਦਾ ਰਿਸ਼ਤਾ ਹੈ, ਮਨ ਦੀ ਜਿਹੜੀ ਸਾਂਝ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਵਨ ਗੁਰੂ ਪਾਣੀ ਪਿਤਾ, ਮਨ ਦੀ ਜਿਹੜੀ ਸਾਂਝ ਹੈ ਉਹ ਪਾਣੀ ਤੱਕ ਹੈ। ਉਹ ਇਉਂ ਸਮਝ ਲਓ ਕਿ ਮਨੁੱਖ ਦੇ ਸਮਾਜਿਕ ਭਾਈਚਾਰਕ ਰਿਸ਼ਤਿਆਂ ਦੀ ਗੰਢ ਹੈ। ਤੁਸੀਂ ਵੇਖੋ, ਖਿਆਲ ਕਰਨਾ, ਪਸ਼ੂਆਂ ਅਤੇ ਪੰਛੀਆਂ ਦੇ ਅੰਦਰ ਮਾਂ ਪਿਓ ਖਾਨਦਾਨ ਦਾ ਸਿਲਸਿਲਾ ਕੋਈ ਵੀ ਨਹੀਂ ਹੈ। ਕੋਈ ਦੱਸ ਹੀ ਨਹੀਂ ਸਕਦਾ ਵੀ ਇਹਦਾ ਫਲਾਣਾ ਪਿਓ, ਇਹਦਾ ਪੋਤਰਾ, ਇਹਦਾ ਪੜੋਤਰਾ। ਜਿਹੜੇ ਪਸ਼ੂ ਪੰਛੀ ਮਨੁੱਖਾਂ ਦੇ ਕੋਲ ਰਹਿ ਗਏ ਪਿੰਜਰਿਆਂ ਵਿੱਚ ਜਾਂ ਜੰਗਲਿਆਂ ਵਿੱਚ, ਉਹਨਾਂ ਦਾ ਮਨੁੱਖ ਨੇ ਖਾਨਦਾਨ ਨਿਸ਼ਚਿਤ ਕਰ ਲਿਆ ਹੈ। ਦੱਸ ਸਕਦੇ ਨੇ ਇਹ ਫਲਾਣੀ ਸ਼ੇਰਨੀ ਦਾ ਬੱਚਾ ਹੈ, ਫਲਾਣੇ ਸ਼ੇਰ ਦਾ ਪੁੱਤਰ ਹੈ ਉਹ, ਕਿਉਂਕਿ ਮਨੁੱਖ ਦੇ ਸਮਾਜ ਨਾਲ, ਢਾਂਚੇ ਨਾਲ ਉਹਨਾਂ ਦਾ ਸੰਪਰਕ ਹੋ ਗਿਆ। ਲੇਕਿਨ ਜੰਗਲਾਂ ਵਿੱਚ ਚਲੇ ਜਾਓ, ਉਹਨਾਂ ਦੀ ਆਜ਼ਾਦੀ ਅਤੇ ਸੁਤੰਤਰਤਾ ਵਿੱਚ ਚਲੇ ਜਾਓ ਤਾਂ ਕੁਝ ਵੀ ਨਹੀਂ ਹੈ, ਕਿਸੇ ਨੂੰ ਕੋਈ ਪਤਾ ਨਹੀਂ ਲੱਗੇ ਕੌਣ ਕਿਹਦਾ ਪਿਓ ਹੈ, ਕੌਣ ਕਿਹਦਾ ਪੁੱਤਰ ਹੈ, ਕੋਈ ਪਤਾ ਨਹੀਂ ਹੈ। ਕਦੇ ਮਨੁੱਖ ਵੀ ਜੰਗਲਾਂ ਵਿੱਚ ਜਦੋਂ ਵੱਸਦਾ ਸੀ ਤਾਂ ਉਹਦੇ ਰਿਸ਼ਤਿਆਂ ਦੀ ਪਕੜ ਕੋਈ ਨਹੀਂ ਸੀ, ਪਤਾ ਹੀ ਨਹੀਂ ਸੀ ਉਹਨੂੰ। ਔਰਤ ਨੂੰ ਵੀ ਇੱਕ ਵਰਤੋਂ ਦੀ ਚੀਜ਼ ਵਾਂਗ ਸਮਝਿਆ ਜਾਂਦਾ ਸੀ, ਜਾਇਦਾਦ ਵਾਂਗ ਸਮਝਿਆ ਜਾਂਦਾ ਸੀ, ਕਿਸੇ ਤੋਂ ਵੀ ਪੁੱਤਰ ਪੈ ਜਾ ਉਹਦੇ ਪਤਾ ਹੀ ਨਹੀਂ ਸੀ ਲੱਗਦਾ, ਕੋਈ ਖਬਰ ਹੀ ਨਹੀਂ ਸੀ ਕਿਸੇ ਨੂੰ। ਇਹ ਧਰਤੀ ਦੇ ਰਿਸ਼ਤਿਆਂ ਦੀ ਬਾਤ ਸੀ। ਸਤਿਗੁਰੂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ, ਪਾਣੀ ਨੂੰ ਪਿਤਾ ਕਰਕੇ ਕਿਹਾ ਗਿਆ, ਸਿਰਫ ਇਸ ਕਰਕੇ ਕਿ ਜਿਹੜਾ ਪਿਤਾ ਹੈ ਨਾ, ਉਹਦੇ ਨਾਲ ਮਨੁੱਖ ਦੇ ਸਮਾਜਿਕ ਭਾਈਚਾਰਕ ਜੀਵਨ ਦੀ ਸਾਂਝ ਪੈਦਾ ਹੁੰਦੀ ਹੈ ਅਤੇ ਜ਼ਿੰਦਗੀ ਦਾ ਅਹਿਸਾਸ ਜਿਹੜਾ ਹੈ ਉਹ ਥੋੜ੍ਹਾ ਵੱਧ ਚੇਤਨ ਹੋ ਜਾਂਦਾ। ਬੰਦਾ ਮੇਰੀ ਮਿੱਟੀ ਨਹੀਂ ਰਹਿ ਜਾਂਦੀ, ਮਨੁੱਖ ਕਹਿੰਦਾ ਇਹ ਮੇਰੀ ਬਰਾਦਰੀ ਹੈ, ਇਹ ਮੇਰੀ ਜ਼ਾਤ ਹੈ, ਇਹ ਮੇਰਾ ਖਾਨਦਾਨ ਹੈ, ਇਹ ਸਾਡਾ ਵਿਰਸਾ ਹੈ। ਇਹ ਸਾਂਝ ਜਿਹੜੀ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਪੈਤ੍ਰਿਕ ਸਾਂਝ ਹੈ, ਪਿਤਾ ਦੀ ਸਾਂਝ ਹੈ, ਅਤੇ ਇਹਦੇ ਨਾਲ ਮਨੁੱਖ ਜਿਹੜਾ ਹੈ ਆਪਣੇ ਜੀਵਨ ਨੂੰ ਆਧਾਰ ਮੰਨ ਲੈਂਦਾ ਹੈ। ਜਿਸ ਤਰ੍ਹਾਂ ਪਾਣੀ ਨੂੰ ਮਨੁੱਖ ਜੀਵਨ ਆਧਾਰ ਮੰਨਦਾ ਹੈ ਨਾ, ਕਹਿੰਦਾ ਪਿਆਸ ਪਾਣੀ ਨਾ ਮਿਲੇ ਤਾਂ ਕਹਿੰਦਾ ਮਰਿਆ ਮੈਂ ਖਤਮ ਹੋਇਆ। ਹਾਲਾਂਕਿ ਧਰਤੀ ਨਾਲ ਜਿਹੜੀ ਸਾਂਝ ਹੈ ਉਹਦਾ ਅਹਿਸਾਸ ਮਨੁੱਖ ਦੇ ਅੰਦਰ ਇੰਨਾ ਗਹਿਰਾ ਨਹੀਂ ਹੈ, ਪਰ ਪਾਣੀ ਨਾਲ ਜਿਹੜੀ ਸਾਂਝ ਹੈ ਉਹਦਾ ਅਹਿਸਾਸ ਮਨੁੱਖ ਨੂੰ ਗਹਿਰਾ, ਦੋ ਚਾਰ ਘੜੀਆਂ ਪਾਣੀ ਨਾ ਮਿਲੇ ਤੇ ਬੰਦਾ ਤਿੰਨਾਂ ਦਾ ਮਰਿਆ। ਇਸੇ ਤਰ੍ਹਾਂ ਜੇ ਬੰਦੇ ਨੂੰ ਬਰਾਦਰੀ ਤੋਂ ਭਾਈਚਾਰੇ ਤੋਂ ਕੱਢ ਦਿਓ ਤੇ ਬੰਦਾ ਆਪਣੀ ਮੌਤ ਸਮਝਦਾ, ਇਹੋ ਹੀ ਕਾਰਨ ਹੈ ਕਿ ਮਨੁੱਖ ਜਿਹੜਾ ਧਰਮ ਦੇ ਰਸਤੇ ਉੱਤੇ ਤੁਰਨ ਤੋਂ ਬਾਗੀ ਹੈ। ਮੁਸ਼ਕਲ ਹੈ ਉਹਨੂੰ, ਕਹਿੰਦਾ ਬਰਾਦਰੀ ਨਹੀਂ ਮੰਨਦੀ, ਭਾਈਚਾਰਾ ਨਹੀਂ ਮੰਨਦਾ। ਇਸੇ ਕਰਕੇ ਜਿਹੜੇ ਗੁਰੂ ਪੀਰ ਪੈਗੰਬਰ ਹੋਏ ਨੇ, ਸ਼ੁਰੂ 'ਚ ਲੋਕ ਉਹਨਾਂ ਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਦੇ ਰਹੇ ਨੇ, ਕੁਰਾਈਆ ਤੇਂਦੇ ਰਹੇ, ਬੜਾ ਕੁਝ ਕਹਿੰਦੇ ਰਹੇ ਨੇ, ਕਿਉਂਕਿ ਉਹਨਾਂ ਨੇ ਜਿਹੜਾ ਜੀਵਨ ਦਾ ਮਨੁੱਖ, ਹੁਣ ਕਈਆਂ ਬੰਦਿਆਂ ਨੂੰ ਪਤਾ ਹੀ ਨਹੀਂ, ਕਹਿੰਦਾ ਪਾਣੀ ਕਰਕੇ ਮੈਂ ਜੀ ਰਿਹਾ ਵਾਂ, ਪਾਣੀ ਮਿਲਦਾ ਰਹੇਗਾ ਤੇ ਮੈਂ ਜੀਉਂਦਾ ਰਹਾਂਗਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਅੰਦਰ ਇੱਕ ਆਤਮਾ ਵੀ ਕੰਮ ਕਰਦੀ ਹੈ, ਉਹਦਾ ਵੀ ਕੋਈ ਜ਼ਿੰਦਗੀ 'ਚ ਭਾਗ ਹੈ, ਉਹਦਾ ਵੀ ਕੋਈ ਜ਼ਿੰਦਗੀ 'ਚ ਹਿੱਸਾ, ਉਹਦਾ ਕੋਈ ਅਹਿਸਾਸ ਨਹੀਂ ਹੈ। ਬਹੁਤ ਲੋਕ ਨੇ, ਔਰ ਕਈ ਤਾਂ ਐਸੀਆਂ ਮਨੌਤਾਂ ਬਣੀਆਂ ਨੇ, ਕਈ ਕਹਿੰਦੇ ਨੇ ਇਸਤਰੀ 'ਚ ਆਤਮਾ ਨਹੀਂ ਹੁੰਦੀ, ਅਜੇ ਤੱਕ ਇਹੋ ਜਿਹੇ ਪੰਥ ਤੁਰੇ ਫਿਰਦੇ ਨੇ, ਅਜੇ ਤੱਕ ਇਹੋ ਜਿਹੇ ਮਤ ਮਤਾਂਤਰ ਮੌਜੂਦ ਨੇ। ਇਤਨਾ ਵਿਗਿਆਨ ਵਿਕਸਿਤ ਹੋ ਚੁੱਕਾ ਹੈ, ਅਜੇ ਤੱਕ ਕਹਿੰਦੇ ਨੇ ਜੀ ਗਊ 'ਚ ਆਤਮਾ ਨਹੀਂ ਹੁੰਦੀ, ਪਸ਼ੂਆਂ 'ਚ ਆਤਮਾ ਨਹੀਂ ਹੁੰਦੀ, ਖਾ ਪੀ ਲਓ ਕੋਈ ਫਰਕ ਨਹੀਂ ਪੈਂਦਾ। ਅਜੇ ਤੱਕ ਇਸ ਤਰ੍ਹਾਂ ਦੀਆਂ ਘਾਰਤਾਂ ਚੱਲ ਰਹੀਆਂ ਨੇ, ਕਿਉਂ? ਕਿਉਂਕਿ ਮਨੁੱਖ ਸਮਾਜਿਕ ਭਾਈਚਾਰਕ ਰਿਸ਼ਤਿਆਂ ਤੋਂ ਉੱਪਰ ਉੱਠਣ ਦੀ ਸੋਚਦਾ ਹੀ ਨਹੀਂ। ਪਰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਨੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਹਿੰਦੇ ਨੇ ਪਵਣ ਜਿਹੜੀ ਹੈ, ਪਵਣ ਜੋ ਹੈ, ਆਵਾਜ਼ ਜੋ ਹੈ, ਇਹ ਗੁਰੂ ਹੈ। ਜਿਸ ਤਰ੍ਹਾਂ ਹਵਾ ਬੜੀ ਸੂਖਸ਼ਮ ਹੈ, ਇਹ ਦ੍ਰਿਸ਼ਟਾਂਤ ਨੇ, ਮਤ ਸਮਝਣਾ ਤੀ ਹਵਾ ਦਾ ਦੇਵਤਾ ਬਣਾ ਕੇ ਉਹਨੂੰ ਗੁਰੂ ਮੰਨ ਲੈਣਾ ਹੈ, ਧਰਤੀ ਦੀ ਧਰਤੀ ਨੂੰ ਮਾਤਾ ਬਣਾ ਕੇ ਉਹਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਨੀ ਹੈ, ਸਾਡਾ ਨੁਕਸਾਨ ਹੋਇਆ ਬਹੁਤ। ਜਿੰਨੇ ਵੀ ਧਾਰਮਿਕ ਗ੍ਰੰਥ ਹੁਣ ਤੱਕ ਰਚੇ ਗਏ ਨੇ, ਲੋਕਾਂ ਨੂੰ ਸਮਝਾਉਣ ਲਈ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਦਿੱਤੇ, ਉਦਾਹਰਣਾਂ ਦਿੱਤੀਆਂ, ਮਨੁੱਖ ਕੋਲ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੀਆਂ ਮਿਸਾਲਾਂ ਦੇ ਕੇ ਬੰਦੇ ਨੂੰ ਸਮਝਾਇਆ, ਅਤੇ ਬੰਦੇ ਦੀ ਮੂਰਖਤਾ ਦਾ ਕੋਈ ਅੰਤ ਨਹੀਂ। ਬੰਦੇ ਨੇ ਉਹਨਾਂ ਨੂੰ ਅਸਲੀ ਸਮਝ ਕੇ ਅਤੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਉਹਨਾਂ ਦੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਬੁੱਤ ਪ੍ਰਸਤੀ ਪੈਦਾ ਹੋ ਗਈ, ਜੜ ਦੀ ਪੂਜਾ ਪੈਦਾ ਹੋ ਗਈ, ਆਤਮਾ ਦਾ ਖਿਆਲ ਹੀ ਭੁੱਲ ਗਿਆ। ਹੁਣ ਸਤਿਗੁਰੂ ਜਦੋਂ ਪਾਉਣ ਦਾ ਦ੍ਰਿਸ਼ਟਾਂਤ ਦੇ ਕੇ ਅਤੇ ਇਹਦੇ ਨਾਲ ਗੁਰੂ ਦੀ ਗੱਲ ਕਰਦੇ ਆ, ਕਹਿੰਦੇ ਨੇ ਪਵਣ ਗੁਰੂ, ਤਾਂ ਉਸਦਾ ਮਕਸਦ ਕੀ ਹੈ? ਕਹਿੰਦੇ ਨੇ ਜਿਸ ਤਰ੍ਹਾਂ ਹਵਾ ਜਿਹੜੀ ਹੈ, ਪਾਣੀ ਤੋਂ ਬਾਅਦ ਹਵਾ ਹੈ, ਜੇ ਪਾਣੀ ਮਿਲਦੀ ਜਾਏ ਤੇ ਹਵਾ ਨਾ ਮਿਲੇ ਤੇ ਮਨੁੱਖ ਗਿਆ, ਛੁੱਟੀ ਮਨੁੱਖ ਦੀ। ਹੁਣ ਪਾਣੀ ਵਿੱਚ ਡੁੱਬ ਕੇ ਕਈ ਬੰਦੇ ਮਰ ਜਾਂਦੇ ਆ, ਕਿਉਂ ਮਰਦੇ ਆ? ਜੇ ਪਾਣੀ ਹੀ ਜੀਵਨ ਹੋਏ ਤੇ ਮਰਨੇ ਨਹੀਂ ਚਾਹੀਦੇ, ਲੇਕਿਨ ਪਾਣੀ ਵਿੱਚ ਡੁੱਬ ਕੇ ਬੰਦਾ ਮਰ ਜਾਂਦਾ ਸਿਰਫ ਇਸ ਕਰਕੇ ਕਿ ਜਿਹੜੀ ਹਵਾ ਦੀ ਕਿਰਿਆ ਮਨੁੱਖ ਦੇ ਅੰਦਰ ਚੱਲਦੀ ਹੈ, ਸਵਾਸ ਕਿਰਿਆ ਜਿਹੜੀ ਚੱਲਦੀ ਉਹ ਖਤਮ ਹੋ ਜਾਂਦੀ ਹੈ, ਸਵਾਸ ਨਹੀਂ ਬੰਦੇ ਦੇ ਕੰਮ ਕਰਦੇ। ਤੇ ਸਤਿਗੁਰੂ ਕਹਿੰਦੇ ਨੇ ਕਿ ਸਵਾਸਾਂ ਤੋਂ ਅਗਾਂਹ ਵੀ ਕੋਈ ਗੱਲ ਹੈ, ਇਹ ਤੇ ਪਦਾਰਥਿਕ ਸੰਸਾਰਕ ਜੀਵਨ ਦੀ ਬਾਤ ਹੈ। ਗੁਰਦੇਵ ਕਹਿੰਦੇ ਨੇ ਜਿਸ ਤਰ੍ਹਾਂ ਇਸ ਸਰੀਰਕ ਜ਼ਿੰਦਗੀ ਲਈ ਪਵਨ ਕੰਮ ਕਰਦੀ ਹੈ, ਹਵਾ ਕੰਮ ਕਰਦੀ ਹੈ, ਤੇ ਹਵਾ ਨੂੰ ਮਨੁੱਖ ਸਮਝਦਾ ਇਹ ਮੇਰਾ ਜੀਵਨ ਹੈ, ਕਹਿੰਦਾ ਨਾ ਸਾਹ ਆਇਆ ਤੇ ਜਿਉਂਦਾ, ਨਾ ਆਇਆ ਤੇ ਮਰ ਗਿਆ, ਇੱਥੋਂ ਤੱਕ ਹੀ ਬੰਦਾ ਸਮਝਦਾ ਨਾ। ਤੇ ਸਤਿਗੁਰੂ ਕਹਿੰਦੇ ਨੇ ਕਿ ਮਨੁੱਖ ਲਈ ਗੁਰੂ ਜਿਹੜਾ ਹੈ ਉਹ ਪਵਨ ਹੈ, ਮਨੁੱਖੀ ਆਤਮਾ ਦੀ ਗੱਲ ਜਿਹੜੀ ਹੈ ਉਹ ਗੁਰੂ ਨਾਲ ਸਾਂਝ ਰੱਖਦੀ ਹੈ, ਗੁਰੂ ਮਨੁੱਖ ਦੀ ਆਤਮਾ ਦੀ ਅਗਵਾਈ ਕਰਦਾ ਹੈ, ਮਨੁੱਖ ਦੇ ਆਤਮਕ ਜੀਵਨ ਨੂੰ ਉੱਚਿਆਂ ਕਰਨ ਦਾ ਸਾਧਨ ਹੈ। ਤੇ ਗੁਰੂ ਸਾਹਿਬ ਨੇ ਪਵਨ ਇਸ ਕਰਕੇ ਪਵਨ ਦਾ ਦ੍ਰਿਸ਼ਟਾਂਤ ਗੁਰੂ ਵਾਸਤੇ ਇਸ ਲਈ ਵਰਤਿਆ ਕਿ ਪਵਨ ਦੇ ਅੰਦਰ ਕੁਝ ਗੱਲਾਂ ਨੇ, ਹਵਾ ਜਿਹੜੀ ਹੈ ਉਹ ਸਾਡੀ ਪਕੜ 'ਚ ਨਹੀਂ ਆਉਂਦੀ, ਸਾਨੂੰ ਦਿਸਦੀ ਨਹੀਂ, ਸਿਰ ਮਹਿਸੂਸ ਕਰ ਸਕਦੇ ਹਾਂ, ਸਾਡੀ ਪਕੜ 'ਚ ਨਹੀਂ ਆਉਂਦੀ। ਅਤੇ ਅਸੀਂ ਲੋੜਦੇ ਹਾਂ ਉਹੋ ਜਿਹਾ ਗੁਰੂ ਜਿਹੜਾ ਸਾਡੀ ਪਕੜ ਵਿੱਚ ਆ ਜਾਏ, ਜਿਹਨੂੰ ਕੱਪੜੇ ਵੀ ਅਸੀਂ ਮਰਜ਼ੀ ਦੇ ਪਹਿਨਾਈਏ, ਜਿਹਨੂੰ ਰੋਟੀ ਵੀ ਮਰਜ਼ੀ ਦੀ ਦੇਈਏ। ਇਸੇ ਕਰਕੇ ਤੁਸੀਂ ਦੇਖੋਗੇ ਕਿ ਸੰਸਾਰ ਦੇ ਅੰਦਰ ਨਕਲੀ ਗੁਰੂ ਬਹੁਤ ਨੇ, ਅਸਲੀ ਹੈ ਹੀ ਨਹੀਂ, ਨਕਲੀ ਬਹੁਤ ਨੇ, ਕਿਉਂਕਿ ਨਕਲੀ ਗੁਰੂਆਂ ਨੂੰ ਸੇਵਕ ਜਿਉਂਦਾ ਰੱਖਦੇ ਨੇ। ਸੇਵਕ ਕਹਿੰਦੇ ਨੇ ਇੱਦਾਂ ਬੈਠਣਾ, ਇੱਕ ਸੀਟ 'ਤੇ ਜਾਣਾ, ਇੱਦਾਂ ਕਰਨਾ, ਉਹਨਾਂ ਦਾ ਸਾਰਾ ਕਰਮ ਕਾਂਡ ਸੇਵਕਾਂ ਦੇ ਹੱਥ ਵਿੱਚ ਹੈ, ਗੁਰੂਆਂ ਦੀ ਜ਼ਿੰਦਗੀ ਸੇਵਕਾਂ ਦੇ ਹੱਥ ਵਿੱਚ ਹੈ, ਧੌਣ ਪਾਈ, ਧੌਣ ਨੂੰ ਹੱਥ ਪਾਇਆ ਸੇਵਕਾਂ ਨੇ, ਵੀ ਖਬਰਦਾਰ ਜੇ ਇੱਦਾਂ ਕੀਤਾ ਤਾਂ ਡੇਰਾ ਫੇਲ ਹੋ ਜਾਏਗਾ। ਬੜਾ ਅਜੀਬ ਸਿਲਸਿਲਾ ਹੈ, ਲੇਕਿਨ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਨੇ ਗੁਰੂ ਪਵਨ ਹੈ। ਉਹ ਕੋਈ ਕਹੇ ਮੈਂ ਹਵਾ ਫੜਨੀ ਹੈ, ਐਂ ਮੁੱਠ ਮੀਟੇਗਾ ਹਵਾ, ਫਿਰ ਖਿਸਕ ਜਾਏਗੀ, ਤਿਲਕ ਜਾਏਗੀ। ਗੁਰੂ ਸਾਡੀ ਗ੍ਰਿਫਤ ਵਿੱਚ ਆਉਣ ਵਾਲੀ ਚੀਜ਼ ਨਹੀਂ ਹੈ, ਸਾਡੇ ਅਧੀਨ ਹੋਣ ਵਾਲੀ ਵਸਤੂ ਨਹੀਂ ਹੈ, ਗੁਰੂ ਨੇ ਸਾਡੇ ਪਿੱਛੇ ਨਹੀਂ ਤੁਰਨਾ ਹੈ, ਹਮੇਸ਼ਾ ਅਸਾਂ ਗੁਰੂ ਨੂੰ ਫਾਲੋ ਕਰਨਾ। ਤੇ ਸਤਿਗੁਰੂ ਕਹਿੰਦੇ ਨੇ ਕਿ ਜਿਸ ਤਰ੍ਹਾਂ ਪਵਨ ਸੁਤੰਤਰ ਹੈ, ਪਵਨ ਜਿਹੜੀ ਆ ਪਕੜ ਵਿੱਚ ਨਹੀਂ ਆਉਂਦੀ, ਇਸੇ ਤਰ੍ਹਾਂ ਗੁਰੂ ਜੋ ਆਤਮਕ ਜੀਵਨ ਦਿੰਦਾ ਹੈ, ਮਨੁੱਖ ਦੀ ਆਤਮਾ ਨੂੰ ਉੱਚਿਆਂ ਕਰਦਾ ਹੈ, ਮਨੁੱਖ ਦੀ ਆਤਮਾ ਨੂੰ ਪਰਮ ਆਤਮਾ ਵਿੱਚ ਲੀਨ ਕਰਨ ਦਾ ਸਾਧਨ ਹੈ। ਉਹ ਸਾਡੀ ਪਕੜ ਵਿੱਚ ਆਉਣ ਵਾਲੀ ਚੀਜ਼ ਨਹੀਂ ਹੈ। ਇਹੋ ਕਾਰਨ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸਮੇਂ ਅੰਦਰ ਜਦੋਂ ਕਿ ਧਾਰਮਿਕ ਗੁਰੂਆਂ ਦੇ ਵੱਗਾਂ ਦੇ ਵੱਗ ਫਿਰਦੇ ਸੀ, ਯੋਗੀ ਵੱਖਰੇ, ਸੰਨਿਆਸੀ, ਬ੍ਰਹਮਚਾਰੀ, ਪੰਡਿਤ ਬੜੇ ਸਨ। ਕਬੀਰ ਨੂੰ ਇਸੇ ਕਰਕੇ ਕਿਹਾ ਨਾ ਪਿਆ ਵੀ ਬ੍ਰਾਹਮਣ ਗੁਰੂ ਹੈ ਜਗਤ ਕਾ, ਕੁੱਲ ਗੁਰੂ ਸਨ। 12 ਜ਼ਿਲ੍ਹੇ ਤੇ 12 ਹੀ ਗੁਰੂ ਨੇ, ਕੋਈ ਵੱਖਰੇ ਵੱਖਰੇ, ਕੋਈ ਕਿਸੇ ਤਰ੍ਹਾਂ ਦੇ ਕੱਪੜੇ ਪਹਿਨ ਆ ਰਿਹਾ, ਕੋਈ ਕਿਸੇ ਤਰ੍ਹਾਂ ਦੇ ਕੱਪੜੇ ਪਹਿਨ ਆ ਰਿਹਾ, ਕੋਈ ਫਿਕਰ ਨਹੀਂ। ਮਨੁੱਖ ਦੀ ਆਤਮਾ ਦਾ ਸਰੀਰ ਗੁਲਾਮ ਹੋਣਾ ਚਾਹੀਦਾ, ਇਹ ਧਾਰਮਿਕ ਗੁਲਾਮੀ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਇਹ ਗੁਲਾਮੀ ਜਿੰਨਾ ਚਿਰ ਬੰਦੇ ਅੰਦਰੋਂ ਨਹੀਂ ਨਿਕਲਦੀ, ਬੰਦੇ ਨੂੰ ਤੇ ਆਪਣੀ ਆਤਮਾ ਦੀ ਪਹਿਚਾਣ ਹੀ ਨਹੀਂ ਹੋਣੀ। ਬੰਦਾ ਤੇ ਇਸੇ ਗੱਲ ਬਾਰੇ ਸੋਚੇ ਰਹੇਗਾ ਵੀ ਆਹ ਖਾਣਾ, ਆਹ ਨਹੀਂ ਖਾਣਾ, ਆਹ ਪਹਿਨਣਾ, ਇਹ ਨਹੀਂ ਪਹਿਨਣਾ। ਆਤਮਾ ਬਾਰੇ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਲੁਟੇਰਾ ਬਣਿਆ, ਧੋਖਾ ਫਰੇਬ ਠੱਗੀ ਸਮਾਜ ਭਾਈਚਾਰੇ ਨਾਲ ਕਰੀ ਜਾਂਦਾ, ਕਹਿੰਦਾ ਗੁਰੂ ਰਾਜੀ ਕੀਤਾ ਹੋਇਆ ਕਿਉਂਕਿ ਫਲਾਣਾ ਮੰਤਰ ਗੁਰੂ ਦਾ ਮੈਂ ਪੜ੍ਹ ਛੱਡਦਾ, ਤੇ ਆਤਮਾ ਬਿਲਕੁਲ ਡੈਡ ਹੁੰਦੀ ਜਾ ਰਹੀ ਹੈ, ਆਤਮਕ ਜੀਵਨ ਹੈ ਹੀ ਕੋਈ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੇ ਮਨੁੱਖ ਦੀ ਆਤਮਾ ਨੂੰ ਉੱਚਿਆਂ ਕਰਨ ਦਾ ਸਾਧਨ ਹੈ। ਇਸੇ ਕਰਕੇ ਗੁਰਦੇਵ ਨੇ ਕੋਈ ਬੁੱਤ ਨਹੀਂ ਦਿੱਤਾ, ਕੋਈ ਤਸਵੀਰ ਨਹੀਂ ਦਿੱਤੀ, ਕੋਈ ਪਦਾਰਥ ਪੂਜਾ ਕਰਨ ਲਈ ਨਹੀਂ ਦਿੱਤਾ, ਸ਼ਬਦ ਦਿੱਤਾ। ਤੇ ਸ਼ਬਦ ਵੀ ਬ੍ਰਹਮ ਕਿਹਾ ਗਿਆ, ਸ਼ਬਦ ਵੀ ਆਤਮਾ ਤੇ ਪਰਮਾਤਮਾ ਦੇ ਸੰਪਰਕ ਦੀ ਗੱਲ ਹੈ। ਸ਼ਬਦ ਗੁਰੂ ਕਿਹਾ ਗਿਆ ਸਿਰਫ ਇਸ ਕਰਕੇ, ਔਰ ਗੁਰੂ ਸਾਹਿਬ ਨੇ ਉਹ ਗੱਲ ਕੀਤੀ ਹੈ ਜਿਹੜੀ ਕੀਤੀ ਗਈ ਪਹਿਲੋਂ ਵੀ, ਲੇਕਿਨ ਉਸ ਨੂੰ ਅਪਣਾਇਆ ਨਹੀਂ ਗਿਆ ਕਿਉਂਕਿ ਵਿਅਕਤੀ ਦੀ ਪੂਜਾ ਦਾ ਸਮਾਨ ਨਹੀਂ ਸੀ ਬਣਦਾ, ਬੰਦੇ ਦੀ ਪੂਜਾ ਖਿਸਕਦੀ ਸੀ। ਇਸ ਕਰਕੇ ਬ੍ਰਾਹਮਣਾਂ ਨੇ, ਰਿਸ਼ੀਆਂ, ਮੁਨੀਆਂ ਨੇ ਤਿਲਕ ਦੇ ਵਿੱਚੋਂ, ਹਾਲਾਂਕਿ ਤੁਸੀਂ ਸ਼ਾਸਤਰ ਪੜ੍ਹੋਗੇ, ਉਪਨਿਸ਼ਦ ਪੜ੍ਹੋਗੇ, ਵੇਦ ਪੜ੍ਹੋਗੇ, ਤੇ ਸ਼ਬਦ ਬ੍ਰਹਮ ਦੀ ਗੱਲ ਤੁਹਾਨੂੰ ਮਿਲੇਗੀ। ਇਹ ਨਹੀਂ ਕਿ ਹੈ ਨਹੀਂ, ਮਿਲੇਗੀ, ਲੇਕਿਨ ਉਸ ਨੂੰ ਇਸ ਵਾਸਤੇ ਲਾਂਭੇ ਕੀਤਾ ਗਿਆ ਕਿ ਬੰਦੇ ਦੀ ਹਉਮੈ ਨੂੰ ਪੱਠੇ ਨਹੀਂ ਪੈਂਦੇ। ਔਰ ਮਾਫ ਕਰਨਾ, ਅੱਜ ਸਿੱਖ ਧਰਮ ਵਿੱਚ ਵੀ ਐਸਾ ਚੱਲਣ ਹੈ। ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੁਸਤਕ ਸਮਝ ਕੇ ਵੱਖਰਾ ਕਰ ਦਿੱਤਾ ਜਾਂਦਾ ਤੇ ਬੰਦੇ ਆਪਣੇ ਮੱਥੇ ਟਿਕਾਉਂਦੇ ਫਿਰਦੇ ਨੇ। ਉਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਸ਼ਬਦ ਨੂੰ ਗੁਰੂ ਕਹਿਣ, ਹਿੰਮਤ ਨਹੀਂ ਪੈਂਦੀ, ਕਿਉਂਕਿ ਇਹ ਹਿੰਮਤ ਉਹ ਬੰਦਾ ਕਰੇਗਾ ਜਿਹਦੇ ਪੈਰਾਂ ਨੂੰ ਖੁਰਕ ਨਹੀਂ ਹੁੰਦੀ, ਜਿਹੜਾ ਮੱਥਾ ਟਿਕਾਉਣ ਦਾ ਕਾਲਾ ਨਹੀਂ। ਇਹ ਤੇ ਹਿੰਮਤ ਉਹੀ ਕਰੇਗਾ ਨਾ ਜਿਹੜਾ ਆਪਣੇ ਸਰੀਰ ਦੀ ਪ੍ਰਸਤਿਸ਼ ਤੋਂ ਉੱਪਰ ਉੱਠੇਗਾ, ਇਹ ਤੇ ਹਿੰਮਤ ਉਹੀ ਕਰੇਗਾ ਨਾ, ਦੂਸਰਾ ਮਨੁੱਖ ਨਹੀਂ ਕਰੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਹਿੰਦੇ ਨੇ ਧਰਤੀ ਬੜਾ ਮਹੱਤਵ ਰੱਖਦੀ ਹੈ ਇਹਦੇ ਤੋਂ ਮਨੁੱਖ ਦੇ ਸਰੀਰ ਦੀ, ਮਨੁੱਖ ਦੀ ਹੋਂਦ ਦੀ, ਕਿਉਂਕਿ ਸਾਡੇ ਕੋਲ ਅਗਰ ਧਰਤੀ ਨਹੀਂ ਹੈ ਤੇ ਬਾਕੀ ਦੇ ਜੀਵਨ ਦੀ ਸਾਡੀ ਹੋਂਦ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਹੋ ਸਕਦਾ, ਪਤਾ ਹੀ ਨਹੀਂ ਲੱਗ ਸਕਦਾ। ਤੋ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ, ਧਰਤੀ ਤੱਕ ਜੀਵਨ ਜਿਹੜਾ ਹੈ ਮਨੁੱਖ ਦਾ ਪਦਾਰਥਕ ਜੀਵਨ ਹੈ, ਇਸੇ ਤਰ੍ਹਾਂ ਪਾਣੀ ਤੱਕ ਜਿਹੜਾ ਮਨੁੱਖ ਦਾ ਜੀਵਨ ਹੈ ਉਹ ਸਮਾਜਿਕ ਭਾਈਚਾਰਕ ਰਿਸ਼ਤਿਆਂ ਦੀ ਗੰਢ ਹੈ, ਲੇਕਿਨ ਜੇ ਆਤਮਕ ਜੀਵਨ ਕਿਸੇ ਨੇ ਬਣਾਉਣਾ ਤਾਂ ਉਹਨੂੰ ਗੁਰੂ ਨਾਲ ਸਾਂਝ ਪਾਉਣੀ ਪਏਗੀ। ਜਿਹੜਾ ਗੁਰੂ ਤੋਂ ਮੁਨਕਰ ਹੈ ਉਹ ਆਤਮਕ ਜੀਵਨ ਦੀ ਉੱਨਤੀ ਬਾਰੇ ਕਦੇ ਸੋਚ ਵੀ ਨਹੀਂ ਸਕਦਾ, ਕਦੇ ਉਹਦਾ ਕੁਝ ਬਣ ਵੀ ਨਹੀਂ ਸਕਦਾ। ਇਸੇ ਕਰਕੇ ਧਰਮ ਦੀ ਦੁਨੀਆਂ 'ਚ ਕਿਹਾ ਗਿਆ ਕਿ ਤੁਹਾਨੂੰ ਗੁਰੂ ਧਾਰਨ ਕਰਨਾ ਪਏਗਾ, ਆਤਮਕ ਜਨਮ ਤੁਹਾਨੂੰ ਲੈਣਾ ਹੀ ਪਏਗਾ ਜੇ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ, ਜੇ ਤੁਸੀਂ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ, ਇਸ ਤੋਂ ਬਿਨਾਂ ਗੱਲ ਨਹੀਂ ਬਣਨੀ। ਅਤੇ ਨਕਲੀ ਗੁਰੂ ਬਹੁਤ ਮਿਲਦੇ ਨੇ ਇਸੇ ਕਰਕੇ, ਕਿਉਂਕਿ ਇੱਕ ਅਹਿਮ ਲੋੜ ਹੈ ਮਨੁੱਖ ਦੇ ਜੀਵਨ ਦੀ, ਇਸ ਕਰਕੇ ਕੰਨਾਂ 'ਚ ਮੰਤਰ ਦੇਣ ਵਾਲੇ ਗੁਰੂ ਬਹੁਤ ਮਿਲਣਗੇ, ਕਿਉਂਕਿ ਲੋੜ ਤਾਂ ਹੈਗੀ ਹੈ। ਹੁਣ ਦੇਖੋ ਨਾ, ਲੋੜ ਤਾਂ ਹੁੰਦੀ ਹੈ, ਬੰਦਾ ਕਹਿੰਦਾ ਗਹਿਣਿਆਂ ਨਾਲ ਆਪਣੇ ਸਰੀਰ ਨੂੰ ਸ਼ਿੰਗਾਰ ਲਵਾਂ, ਅਤੇ ਜੇ ਸੋਨਾ ਖਰੀਦਣ ਦੀ ਹਿੰਮਤ ਨਹੀਂ ਤਾਂ ਬੰਦਾ ਪਿੱਤਲ ਨਾਲ ਹੀ ਗੁਜ਼ਾਰਾ ਕਰ ਲੈਂਦਾ, ਪਲਾਸਟਿਕ ਨਾਲ ਹੀ ਗੁਜ਼ਾਰਾ ਕਰ ਲੈਂਦਾ। ਇਸੇ ਤਰ੍ਹਾਂ ਅਸਲੀ ਸੱਚ ਨੂੰ ਵਿਆਜਣ ਦੀ ਹਿੰਮਤ ਨਹੀਂ ਹੈ ਤਾਂ ਨਕਲੀ ਨਾਲ ਹੀ ਸਾਰ ਲੈਂਦੇ ਹਾਂ, ਸਾਰਦੇ ਹਾਂ ਅਸੀਂ, ਰੋਜ਼ੇ ਉਹ ਕੁਝ ਕਰਦੇ ਹਾਂ, ਲੇਕਿਨ ਧਰਮ ਸੰਸਾਰ ਵਿੱਚ ਤਾਂ ਐਸਾ ਚੱਲ ਸਕਦਾ ਕਿ ਨਕਲ ਨਾਲ ਗੁਜ਼ਾਰਾ ਹੋ ਜਾਏ, ਪਰ ਖਿਮਾ ਕਰਨਾ, ਆਤਮਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਨਾ ਆਤਮਾ ਅਤੇ ਪਰਮਾਤਮਾ ਨੂੰ ਕੌਣ ਬੁਲੰਦ ਧੋਖਾ ਦੇ ਸਕਦਾ, ਕੋਈ ਦੇ ਹੀ ਨਹੀਂ ਸਕਦਾ। ਇਸੇ ਕਰਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਭਾਈ ਸੱਚ ਸਭਨਾ ਹੋਏ ਦਾਰੂ, ਸੱਚ ਦੀ ਗੱਲ ਹੋਏਗੀ, ਬਾਕੀ ਕੂੜ ਝੜ ਜਾਏਗਾ, ਕੂੜ ਆਪਣਾ ਆਪ ਵੀ ਡੋਬੇਗਾ, ਤੁਹਾਡਾ ਵੀ ਬੇੜਾ ਗਰਕ ਕਰੇਗਾ, ਕੂੜ ਤਾਂ ਐਸੀ ਗੱਲ ਹੈ ਕਿਉਂਕਿ ਉਹਦੇ 'ਚ ਤਾਂ ਸਥਾਈ ਹੈ ਹੀ ਨਹੀਂ ਗੱਲ। ਤਾਂ ਸਤਿਗੁਰੂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ। ਸਮਾਂ ਦਿਨ ਤੇ ਰਾਤ, ਕਹਿੰਦੇ ਨੇ ਖਿਡਾਵੀ ਤੇ ਖਿਡਾਵਾ ਨੇ, ਬੜੀ ਅਸਚਰਜ ਖੇਡ ਹੈ, ਪਰਮਾਤਮਾ ਨੇ ਕੀ ਕੀਤਾ, ਪਰਮਾਤਮਾ ਨੇ ਇਹ ਸਮਾਂ ਸਾਨੂੰ ਦਿੱਤਾ ਹੈ ਵਰਤਣ ਲਈ, ਅਤੇ ਹੋ ਕੀ ਰਿਹਾ, ਸਮਾਂ ਸਾਨੂੰ ਵਰਤ ਰਿਹਾ, ਸਮਾਂ ਸਾਨੂੰ ਵਰਤ ਰਿਹਾ, ਅਸੀਂ ਸਮੇਂ ਨੂੰ ਨਹੀਂ ਵਰਤਦੇ। ਕਿਸੇ ਬੰਦੇ ਨੂੰ ਕਹੋ ਜੀ ਜਪਜੀ ਪੜ੍ਹਿਆ ਕਰ, ਸੇਵਾ ਕਰਿਆ ਕਰ, ਸਤਸੰਗ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ, ਕਹਿੰਦਾ ਟਾਈਮ ਹੀ ਨਹੀਂ ਹੈ, ਵਕਤ ਨਹੀਂ ਹੈ। ਅਤੇ ਫਿਰ ਜੇ ਕਿਤੇ ਉਹ ਅਖਬਾਰ ਪੜ੍ਹਦਾ ਮਿਲ ਜਾਏ ਅਤੇ ਉਹਨੂੰ ਪੁੱਛੀਏ ਵੀ ਕੀ ਕਰਦਾ, ਕਹਿੰਦਾ ਟਾਈਮ ਕੱਟ ਰਿਹਾ, ਟਾਈਮ ਪਾਸ ਕਰ ਰਿਹਾ। ਇੱਕ ਪਾਸੇ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ, ਦੂਜੇ ਪਾਸੇ ਕਹਿੰਦਾ ਟਾਈਮ ਪਾਸ ਕਰ ਰਿਹਾ, ਟੀ ਵੀ ਵੇਖ ਰਿਹਾ, ਦੋਸਤਾਂ 'ਚ ਘੰਟਿਆਂ ਬੱਧੀ ਬੈਠ ਕੇ ਖੱਪ ਪਾ ਰਿਹਾ, ਕਹਿੰਦਾ ਟਾਈਮ ਪਾਸ ਕਰ ਰਿਹਾ, ਅਤੇ ਦੂਜੇ ਪਾਸੇ ਕਹਿੰਦਾ ਟਾਈਮ ਹੈ ਨਹੀਂ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਕਿ ਮਨੁੱਖ ਸਮੇਂ ਦਾ ਗੁਲਾਮ ਹੈ। ਪਰ ਸਤਿਗੁਰੂ ਕੋਈ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਇਹ ਸਮਾਂ ਤੇਰਾ ਸੇਵਕ ਹੈ, ਤੂੰ ਸਮੇਂ ਦਾ ਸੇਵਕ ਨਾ ਬਣ। ਇਹ ਦਿਨ ਰਾਤ ਜਿਹੜੇ ਨੇ ਇਹ ਤੇਰੇ ਖਿਡਾਵੀ ਅਤੇ ਖਿਡਾਵਾ ਨੇ। ਹੁਣ ਜੇ ਬੱਚਾ ਖਿਡਾਵੀ ਨੂੰ ਖਿਡਾਉਣ ਲੱਗ ਪਏ ਤਾਂ ਬੜੀ ਅਸੀਂ ਕੋਈ ਮੰਨੇਗਾ? ਕੋਈ ਸਾਰਥਕ ਗੱਲ ਹੋਏਗੀ? ਖਿਡਾਉਣ ਵਾਲੇ ਜਿਹੜੇ ਨੌਕਰ ਚਾਕਰ ਨੇ ਉਹ ਬੱਚਿਆਂ ਨੂੰ ਖਿਡਾਉਂਦੇ ਆ, ਲੇਕਿਨ ਇੱਥੇ ਗੱਲ ਉਲਟੀ ਹੋ ਗਈ ਹੈ। ਬੱਚਾ ਕਹਿੰਦਾ ਮੈਂ ਟਾਈਮ ਨੂੰ ਖਿਡਾਵਿਆਂ ਨੂੰ ਖਿਡਾ ਰਿਹਾ ਵਾਂ। ਸਤਿਗੁਰੂ ਕਹਿੰਦੇ ਨੇ ਇਹ ਸਮਾਂ ਤੇਰੀ ਜ਼ਿੰਦਗੀ ਦੀ ਪਰਵਰਿਸ਼ ਕਰਨ ਲਈ, ਤੇਰੀ ਸੰਭਾਲ ਲਈ ਹੈ। ਇਹ ਸਮਾਂ ਤੇਰਾ ਨੌਕਰ ਹੈ, ਸੇਵਕ ਹੈ, ਅਤੇ ਤੂੰ ਇਸ ਸਮੇਂ ਤੋਂ ਕੰਮ ਲੈਣਾ। ਸਮੇਂ ਦਾ ਸਕੈਜੂਲ ਤਾਂ ਅਸਾਂ ਬਣਾਉਣਾ ਹੈ ਨਾ, ਕਿ ਕਿਹੜੇ ਸਕੈਜੂਲ ਵਿੱਚ ਕੀ ਕਰਨਾ। ਕੋਈ ਕੰਮ ਚੱਲ ਸਕਦਾ ਦੁਨੀਆਂ ਦਾ ਜੇ ਤੁਸੀਂ ਸਕੈਜੂਲ ਨਾ ਬਣਾਓ? ਦੁਕਾਨ ਦਾ, ਦਫ਼ਤਰ ਦਾ, ਸਭ ਸਕੈਜੂਲ ਬਣਾਉਂਦੇ ਹਾਂ, ਪਰ ਜਦੋਂ ਆਤਮਾ ਦੇ ਸਕੈਜੂਲ ਦੀ ਗੱਲ ਆਉਂਦੀ ਹੈ ਫਰਾਡ ਕਰਦੇ ਹਾਂ, ਬਣਾਉਂਦੇ ਹੀ ਨਹੀਂ, ਉਹਦਾ ਟਾਈਮ ਹੀ ਹੈ ਨਹੀਂ, ਉਹਦੇ ਵਾਸਤੇ ਵਕਤ ਹੀ ਕੋਈ ਨਹੀਂ ਸਾਡੇ ਕੋਲ, ਇਸ ਵਕਤ ਹੈਗਾ। ਖਿਆਲ ਕਰਨਾ, ਸਾਇੰਟਿਸਟ ਮਨੋਵਿਗਿਆਨੀ ਹੁਣ ਇੱਥੋਂ ਤੱਕ ਕਹਿੰਦੇ ਆ ਵੀ ਜਿਹੜੀ ਛੁੱਟੀ ਹੁੰਦੀ ਨਾ ਕਿਸ ਦਿਨ ਬੰਦੇ ਨੂੰ, ਅਤੇ ਛੁੱਟੀ ਵਿੱਚ ਬੰਦਾ ਜ਼ਿਆਦਾ ਟਾਇਰਡ ਹੋ ਜਾਂਦਾ, ਕਿਉਂਕਿ ਦੌੜ ਭੱਜ ਕਰਦਾ, ਕਦੇ ਉਹ ਪਾਰਕਿੰਗ ਜਾ ਰਿਹਾ, ਉੱਧਰ ਜਾ ਰਿਹਾ, ਉੱਧਰ ਜਾ ਰਿਹਾ, ਅਤੇ ਕੰਮ ਦੇ ਦਿਨ ਨਾਲੋਂ ਛੁੱਟੀ ਵਾਲੇ ਦਿਨ ਵਿੱਚ ਦਿਨ ਔਖਾ ਕੱਟਦਾ ਅਤੇ ਜ਼ਿਆਦਾ ਥੱਕਦਾ ਬੰਦਾ, ਕਿਉਂਕਿ ਕੋਈ ਸਕੈਜੂਲ ਨਹੀਂ, ਕੋਈ ਪ੍ਰੋਗਰਾਮ ਨਹੀਂ ਨਾ ਕੋਈ ਵੀ ਹੈਗਾ, ਜਿੱਧਰ ਮਰਜ਼ੀ ਇੱਥੇ ਸ਼ੁਰੂ ਹੋ ਗਈ। ਇਸ ਕਰਕੇ ਆਤਮਕ ਜੀਵਨ ਵਿੱਚ ਵੀ ਜੇ ਬੰਦਾ ਸਕੈਜੂਲ ਫਿੱਟ ਕਰ ਲਵੇ ਤਾਂ ਮਨੁੱਖ ਦੀ ਆਤਮਕ ਜ਼ਿੰਦਗੀ ਵੀ ਬਣ ਸਕਦੀ ਹੈ। ਭਾਈ ਗੁਰਦਾਸ ਨੇ ਸਿੱਖਾਂ ਦਾ ਸਕੈਜੂਲ ਦਿੱਤਾ, ਕਹਿੰਦੇ ਨੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰ ਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਤਾਂ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਮਾਫ ਕਰਨਾ, ਐਸਕੇਪ ਕਰਨ ਵਾਲੇ ਲੋਕ ਕਹਿੰਦੇ ਜੀ ਇਹ ਪੁਰਾਣੇ ਸਮੇਂ ਦੀ ਗੱਲ ਹੈ, ਅੱਜ ਨਹੀਂ ਅਸੀਂ ਕਰ ਸਕਦੇ। ਮਾਫ ਕਰਨਾ, ਗੁਰਮਤ ਇੰਨੀ ਰਿਜਿਡ ਨਹੀਂ ਹੈ, ਰਿਚੁਅਲਸ ਇਹਦੇ 'ਚ ਨਹੀਂ ਹੈਗੇ। ਉਸ ਵਕਤ ਜਿਸ ਤਰ੍ਹਾਂ ਦਾ ਢਾਂਚਾ ਸੀ ਉਹਦੇ ਮੁਤਾਬਕ ਗੁਰੂ ਸਾਹਿਬ ਨੇ ਕਿਹਾ ਵੀ ਇੱਦਾਂ ਕਰੋ, ਸਿੱਖ ਕਰਦੇ ਨੇ ਇੱਦਾਂ। ਅੱਜ ਜਿਸ ਤਰ੍ਹਾਂ ਦਾ ਢਾਂਚਾ ਉਹਦੇ ਮੁਤਾਬਕ ਅਸੀਂ ਟਾਈਮ ਕੱਢਣਾ, ਅੱਜ ਉਸਦੇ ਅਨੁਸਾਰ ਅਸੀਂ ਟਾਈਮ ਕੱਢਣਾ, ਮਤਲਬ ਤਾਂ ਟਾਈਮ ਕੱਢਣ ਤੋਂ ਆ ਨਾ। ਜੇ ਉਸ ਵੇਲੇ ਕਹੀਏ ਵੀ ਸਿੱਖ ਜਿਹੜੇ ਸੀ ਦਰਿਆ 'ਤੇ ਜਾ ਕੇ ਨਹਾਉਂਦੇ ਸੀ, ਅਤੇ ਹੁਣ ਅਸੀਂ ਆਖੀਏ ਵੀ ਦਰਿਆ ਹੈ ਨਹੀਂ ਤਾਂ ਕਿੱਦਾਂ ਨਹਾਈਏ, ਤਾਂ ਇਹਦੇ ਨਾਲ ਵੱਡੀ ਮੂਰਖਤਾ ਹੋਰ ਕੀ ਹੋਏਗੀ। ਉਦੋਂ ਤਾਂ ਸਾਂਝੇ ਸਰੋਵਰ ਬਣਾਏ ਸੀ, ਹੁਣ ਘਰ ਘਰ ਚਾਰ ਚਾਰ ਬਾਥਰੂਮ ਨੇ, ਜੇ ਬੰਦਾ ਕਹੇ ਨਹੀਂ ਉੱਥੇ ਹੀ ਜਾ ਕੇ ਨਹਾਉਣਾ ਤਾਂ ਗੱਲ ਬਣੇਗੀ, ਤਾਂ ਫਿਰ ਨਿਰੀ ਮੂਰਖਤਾ ਹੋਏਗੀ, ਹੋਰ ਕੁਛ ਨਹੀਂ ਹੋਏਗਾ। ਸਵਾਲ ਇਸ਼ਨਾਨ ਦਾ ਹੈ, ਸਵਾਲ ਸਜਗ ਹੋਣ ਦਾ ਹੈ, ਸਵਾਲ ਪਰਮਾਤਮਾ ਨੂੰ ਚੇਤੇ ਕਰਨ ਦਾ, ਸਵਾਲ ਕਿਸੇ ਵਿੰਗੇ ਟੇਢੇ ਸਕੈਜੂਲ ਦਾ ਨਹੀਂ ਹੈ। ਸਵਾਲ ਤਾਂ ਉਹ ਹੈ, ਮੈਨੂੰ ਕਈ ਵਾਰੀ ਲੋਕ ਮਿਲਦੇ ਨੇ, ਮੈਂ ਕਹਿੰਦਾ ਜਿੱਥੇ 6 ਮਹੀਨੇ ਦਿਨ ਰਹਿੰਦਾ, 6 ਮਹੀਨੇ ਰਾਤ ਰਹਿੰਦੀ ਹੈ, ਉੱਥੇ ਕੀ ਕਰੋਗੇ? ਜ਼ਿੰਦਗੀ ਦੇ ਅਸਲ ਮਕਸਦ ਤੋਂ ਖੁੰਝ ਕੇ ਅਤੇ ਅਸੀਂ ਹੋਰ ਢਾਂਚੇ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਨੇ। ਅਸੀਂ ਕਹਿੰਦੇ ਇਸ ਤਰ੍ਹਾਂ ਪੱਗ ਬੰਨਾਂਗੇ ਤਾਂ ਹੀ ਗੁਰਸਿੱਖ ਹੋਵਾਂਗੇ, ਇੱਦਾਂ ਬੰਨਾਂਗੇ ਤਾਂ ਨਹੀਂ ਹੁੰਦੇ, ਇੱਦਾਂ ਦਾੜੀ ਰੱਖਾਂਗੇ ਤਾਂ ਹੋਵਾਂਗੇ, ਇੱਦਾਂ ਹੁੰਦੇ ਨਹੀਂ ਹੋਵਾਂਗੇ। ਇਹ ਅਜੀਬ ਜਿਹੀਆਂ ਗੱਲਾਂ ਨੇ, ਇਹ ਸੈਕੰਡਰੀ ਚੀਜ਼ਾਂ ਨੇ, ਇਹਨੂੰ ਤੁਸੀਂ ਫਸਟ ਪ੍ਰੈਫਰੈਂਸ ਦਿਓਗੇ ਤਾਂ ਮਾਰ ਖਾ ਜਾਓਗੇ, ਔਰ ਮਾਰ ਖਾ ਰਹੇ ਇਸੇ ਕਰਕੇ ਕਿਉਂਕਿ ਅਸੀਂ ਇਹਨੂੰ ਫਸਟ ਪ੍ਰੈਫਰੈਂਸ ਦੇ ਕੇ ਬਹਿ ਗਏ ਹਾਂ। ਇਹਨਾਂ ਦੀ ਅਹਿਮੀਅਤ ਆਪਣੀ ਥਾਂ 'ਤੇ ਹੈ, ਪਰ ਉਹ ਉੱਥੋਂ ਤੱਕ ਆਤਮਾ ਤੱਕ ਦੀ, ਉਹ ਸਕੈਜੂਲ ਵਾਸਤੇ ਤੁਹਾਨੂੰ ਆਤਮਕ ਜੀਵਨ ਨੂੰ ਪਹਿਲ ਦੇਣੀ ਪਏਗੀ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਚੇਤੇ ਕਰ ਸਕਦੇ ਹੋ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਸਮਾਂ ਤੁਹਾਨੂੰ ਸਾਨੂੰ ਮਿਲਿਆ ਹੈ ਨਾ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਦਲ ਜਗਤ, ਸਾਰਾ ਸੰਸਾਰ ਇਸ ਦਿਨ ਰਾਤ ਦੇ ਚੱਕਰ ਵਿੱਚ ਖੇਡ ਰਿਹਾ ਹੈ। ਪੌਣ ਗੁਰੂ ਪਾਣੀ ਪਿਤ ਜਾਤਾ, ਉਧਰ ਸੰਜੋਗੀ ਧਰਤੀ ਮਾਤਾ, ਰਹਿਣ ਦਿਨਸ ਦੋਏ ਦਾਈ ਦਾਇਆ ਜਬ ਖੇਲੈ ਖੇਲਾਈ ਹੈ। ਪ੍ਰਮਾਣ ਬੜੇ ਦਿੱਤੇ ਜਾ ਸਕਦੇ ਨੇ, ਭਾਈ ਗੁਰਦਾਸ ਸਾਹਿਬ ਨੇ ਇਹਦੇ ਬਾਰੇ ਬਹੁਤ ਕੁਝ ਲਿਖਿਆ, ਹੋਰ ਵੀ ਪੁਸਤਕਾਂ ਵਿੱਚ ਬਹੁਤ ਕੁਝ ਹੈ, ਲੇਕਿਨ ਪ੍ਰਮਾਣ ਦੇ ਢੇਰ ਲਾਉਣ ਦਾ ਤਾਂ ਕੋਈ ਮਤਲਬ ਨਹੀਂ ਜੇ ਸਮਝ ਨਾ ਆਵੇ ਤਾਂ। ਪ੍ਰਮਾਣ ਤਾਂ ਬਹੁਤ ਦਿੱਤੇ ਜਾ ਸਕਦੇ ਆ। ਪਹਿਲੇ ਪਹਿਲੇ ਮੈਂ ਜਦੋਂ ਸ਼ੁਰੂ ਸ਼ੁਰੂ 'ਚ ਬੋਲਣਾ ਸ਼ੁਰੂ ਕੀਤਾ, ਇੱਕ ਇੱਕ ਸ਼ਬਦ 'ਤੇ 100-100 ਪ੍ਰਮਾਣ ਵੀ ਦੇ ਸਕਦਾ ਸੀ, ਦਿੰਦਾ ਰਿਹਾ। ਫਿਰ ਮੈਂ ਮੱਥੇ 'ਤੇ ਹੱਥ ਮਾਰਿਆ ਵੀ ਗੱਲ ਤਾਂ ਹੁੰਦੀ ਨਹੀਂ। ਮੈਨੂੰ ਇੱਕ ਦੋ ਸੱਜਣਾਂ ਨੇ ਕਿਹਾ ਵੀ ਤੁਸੀਂ ਕਰਦੇ ਕੀ ਹੋ, ਕੋਈ ਗੱਲ ਕਲੀਅਰ ਤਾਂ ਹੁੰਦੀ ਨਹੀਂ। ਫਿਰ ਮੈਂ ਬਦਲੀ ਰਹੋ, ਮੈਂ ਕਿਹਾ ਇਹ ਤਾਂ ਕਹਾਣੀ ਗਲਤ ਹੈ, ਗੱਲ ਤਾਂ ਸਮਝਣ ਦੀ ਹੈ। ਜੇ ਮੈਨੂੰ ਵੀ ਸਮਝ ਨਹੀਂ, ਦੂਜੇ ਨੂੰ ਵੀ ਸਮਝ ਨਹੀਂ, ਉਹ ਐਵੇਂ ਪ੍ਰਮਾਣ 'ਤੇ ਪ੍ਰਮਾਣ, ਪ੍ਰਮਾਣ 'ਤੇ ਪ੍ਰਮਾਣ ਲਾ ਕੇ ਮੈਂ ਕੀ ਕਰਾਂਗਾ। ਸੋਚਿਆ ਫਿਰ, ਕੋਈ ਸਮਝਣ ਵਾਲਾ ਪਾਸਾ ਪਕੜਿਆ। ਤੋ ਅਸੀਂ ਸਮਝ ਪੈਦਾ ਕਰਨੀ ਹੈ, ਕਿਉਂਕਿ ਗੁਰਮਤਿ ਜਿਹੜੀ ਹੈ, ਗੁਰੂ ਦਾ ਸ਼ਬਦ ਦਾ ਅਰਥ ਹੀ ਸਿੱਧਾ ਕਿ ਅਗਿਆਨ ਦਾ ਖਾਤਮਾ ਹੋਣਾ ਅਤੇ ਗਿਆਨ ਦਾ ਪ੍ਰਕਾਸ਼ ਹੋਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਨੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਸਾਰਾ ਸੰਸਾਰ ਇਹਦੇ ਵਿੱਚ ਖੇਡ ਰਿਹਾ। ਅਤੇ ਮੈਂ ਜ਼ਿਕਰ ਕਰ ਰਿਹਾ ਸਾਂ ਕਿ ਮਨੁੱਖ ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਫਿਰ ਟਾਈਮ ਤਾਂ ਪਰਮਾਤਮਾ ਨੇ ਦਿੱਤਾ ਹੋਇਆ ਨਾ, 50 ਸਾਲ 100 ਸਾਲ ਦਿੱਤਾ ਹੋਇਆ, ਉਹਦੇ ਵਿੱਚੋਂ ਉਹਦਾ ਹਿੱਸਾ ਤਾਂ ਕੱਢਣਾ ਬੜਾ ਜ਼ਰੂਰੀ ਹੈ ਨਾ, ਟਾਈਮ ਦਾ ਵੀ ਦਸਵੰਧ ਕੱਢਣਾ ਬੜਾ ਜ਼ਰੂਰੀ ਹੈ। ਕਹਿੰਦੇ ਨੇ ਕੋਈ ਮੰਗਤਾ ਸੀਗਾ ਅਤੇ ਕਿਸੇ ਦੁਕਾਨ 'ਤੇ ਚਲਾ ਗਿਆ, ਦੁਕਾਨਦਾਰ ਨੂੰ ਜਾ ਕੇ ਕਹਿਣ ਲੱਗਾ ਵੀ ਮੈਨੂੰ ਤੂੰ ਸ਼ਾਮ ਦੇ ਰਾਸ਼ਨ ਵਾਸਤੇ ਉਧਾਰ ਚੌਲ ਦੇ ਦੇ ਜਾਂ ਕੋਈ ਖਾਣ ਦੀ ਚੀਜ਼ ਦੇ ਦੇ। ਕਹਿਣ ਲੱਗਾ ਨਹੀਂ, ਤੈਨੂੰ ਉਧਾਰ ਨਹੀਂ ਦੇਣਾ, ਤੂੰ ਅੱਗੇ ਵੀ ਬਹੁਤ ਉਧਾਰ ਲੈਂਦਾ, ਸਮੇਂ ਸਿਰ ਵਾਪਸ ਨਹੀਂ ਕਰਦਾ। ਕਹਿੰਦਾ ਨਹੀਂ, ਅੱਜ ਤੂੰ ਦੇ ਦੇ, ਮੈਂ ਅੱਗੇ ਕਰਦਾ, ਦੇਰ ਨਾਲ ਕਰਦਿਆਂ ਮੈਂ ਕਰਦਾ ਧਿਆਨ ਆ। ਕਹਿਣ ਲੱਗਾ ਮੈਨੂੰ ਖਤਰਾ ਹੈ ਤੂੰ ਭੁੱਖਾ ਰਹੇਗਾ। ਕਹਿੰਦਾ ਭੁੱਖਾ ਕਿਸ ਤਰ੍ਹਾਂ ਮੈਂ ਰਵਾਂਗਾ? ਨਹੀਂ, ਉਹ ਕਹਿੰਦਾ ਮੈਨੂੰ ਖਤਰਾ ਹੈ ਕਿ ਤੂੰ ਭੁੱਖਾ ਰਹੇਗਾ। ਕਹਿੰਦਾ ਨਹੀਂ, ਮੈਂ ਤੇਰੇ ਕੋਲੋਂ ਚੌਲ ਲੈ ਰਿਹਾ, ਮੈਨੂੰ ਭੁੱਖ ਲੱਗੀ ਹੈ, ਜਾ ਕੇ ਰਿੰਨ ਕੇ ਬਣਾ ਕੇ ਖਾਵਾਂਗਾ। ਆਖਣ ਲੱਗਾ ਨਹੀਂ, ਤੇਰੀਆਂ ਆਦਤਾਂ ਦਾ ਮੈਨੂੰ ਪਤਾ, ਸ਼ਹਿਰ ਵਿੱਚ ਆਈ ਹੋਈ ਹੈ ਸਰਕਸ, ਅਤੇ ਮੈਨੂੰ ਖਤਰਾ ਹੈ ਵੀ ਤੂੰ ਮੇਰੇ ਕੋਲੋਂ ਚੌਲ ਲੈ ਕੇ ਨਾ, ਅਤੇ ਅੱਗੇ ਕਿਤੇ ਵੇਚ ਕੇ ਅਤੇ ਸਰਕਸ ਦੇ ਟਿਕਟ ਵਾਸਤੇ ਪੈਸੇ ਲਏਗਾ ਅਤੇ ਉੱਥੇ ਜਾਏਗਾ, ਭੁੱਖਾ ਰਹਿ ਲਏਗਾ, ਲੇਕਿਨ ਸਰਕਸ ਤੋਂ ਨਹੀਂ ਤੂੰ ਬਾਜ ਆਉਣ ਲੱਗਾ। ਕਹਿਣ ਲੱਗਾ ਉਹਦਾ ਤੂੰ ਫਿਕਰ ਨਾ ਕਰ, ਤੂੰ ਮੈਨੂੰ ਚੌਲ ਦੇ, ਉਹਦੇ ਵਾਸਤੇ ਮੈਂ ਪਹਿਲਾਂ ਪੈਸੇ ਬਚਾ ਕੇ ਰੱਖੇ ਹੋਏ ਨੇ। ਮਾਫ਼ ਕਰਨਾ, ਜਿਹੜਾ ਫਾਲਤੂ ਕੰਮ ਹੈ ਨਾ, ਵਾਧੂ ਖਰਚਾ ਮਾਰਨੀ ਆ, ਔਰ ਇੱਧਰ ਉੱਧਰ ਕਰਨਾ, ਉਹਦੇ ਲਈ ਤਾਂ ਸਾਡੇ ਕੋਲ ਟਾਈਮ ਬਹੁਤ ਪਹਿਲਾਂ ਬਚਾ ਕੇ ਰੱਖਿਆ, ਪਹਿਲਾਂ ਹੀ ਸਕੈਜੂਲ ਵਿੱਚ ਹੈ ਵੀ ਅੱਜ ਬੋਤਲ ਪੀਣੀ ਹੈ, ਅੱਜ ਉੱਥੇ ਜਾਣਾ ਹੈ, ਅੱਜ ਆਹ ਕਰਨਾ, ਉਹ ਸਕੈਜੂਲ 'ਚ ਪਹਿਲਾਂ ਹੀ ਹੈ, ਉਹਨੇ ਨਹੀਂ ਕਰ ਸਕਦਾ, ਉਹਨੂੰ ਕੱਢਣਾ ਕੋਈ ਹਿੰਮਤ ਹੀ ਨਹੀਂ ਸਾਡੀ, ਉਹ ਤਾਂ ਪਹਿਲਾਂ ਫਿੱਟ ਜਿੱਤਾ। ਗੁਰੂ ਜਿਹੜਾ ਹੈ ਉਹ ਵਿਦਆਊਟ ਸਕੈਜੂਲ ਹੈ, ਹੋ ਗਿਆ ਠੀਕ ਹੈ, ਨਹੀਂ ਤਾਂ ਨਾ, ਰੱਬ ਵੀ ਸਾਡੇ ਸਕੈਜੂਲ 'ਚ ਕੋਈ ਨਹੀਂ ਹੈ। ਅਤੇ ਫਿਰ ਅਸੀਂ ਕਹਿੰਦੇ ਹਾਂ ਜੀ ਸਾਡੀ ਚੜ੍ਹਦੀ ਕਲਾ, ਸਾਡੀ ਉਹ ਗੱਲ ਆਹ ਗੱਲ ਕਾਹਦੀ ਬਣੇਗੀ? ਕੁਛ ਵੀ ਨਹੀਂ ਬਣਨੀ, ਜੋ ਮਰਜ਼ੀ ਕਰਦੇ ਰਹੀਏ। ਤੋ ਸਤਿਗੁਰੂ ਕਹਿੰਦੇ ਨੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਸਤਿਗੁਰੂ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ, ਚੰਗਿਆਈਆਂ ਅਤੇ ਬੁਰਿਆਈਆਂ ਵਾਚਦਾ ਹੈ ਧਰਮ ਉਸ ਪਰਮਾਤਮਾ ਦੀ ਹਜ਼ੂਰੀ ਵਿੱਚ। ਇਉਂ ਨਾ ਸਮਝਣਾ ਵੀ ਧਰਮਰਾਜ ਦੀ ਹਜ਼ੂਰੀ ਵਿੱਚ ਚੰਗਿਆਈਆਂ ਅਤੇ ਬੁਰਿਆਈਆਂ ਵਾਚੀਆਂ ਜਾਂਦੀਆਂ ਨੇ, ਬਹੁਤ ਲੋਕ ਇਹੀ ਅਰਥ ਕਰਦੇ ਆ, ਲੇਕਿਨ ਧਰਮ ਉਕਾਰਾਂਤ ਸ਼ਬਦ ਹੈ, ਧਰਮ ਦੇ ਮੰਮੇ ਨੂੰ ਔਂਕੜ ਪਿਆ। ਹਜ਼ੂਰ ਜੇ ਪ੍ਰਪੋਜੀਸ਼ਨ ਹੁੰਦੀ ਇਹਦੀ ਕਿ ਪਰ ਧਰਮਰਾਜ ਦੀ ਹਜ਼ੂਰੀ ਵਿੱਚ ਤਾਂ ਇਹ ਹਜ਼ੂਰ ਦਾ ਔਂਕੜ ਨਹੀਂ ਸੀ ਚਾਹੀਦਾ, ਇਹ ਧਰਮ ਦਾ ਔਂਕੜ ਨਹੀਂ ਸੀ ਚਾਹੀਦਾ। ਅਸਲ ਵਿੱਚ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਐਵੇਂ ਵਾਧੂ ਜੀ ਚੀਜ਼ ਸਮਝਿਆ, ਜਿੰਨਾ ਚਿਰ ਅਸੀਂ ਇਹਦੇ ਬਾਰੇ ਇਮਾਨਦਾਰ ਨਹੀਂ ਹਾਂ ਸਮਝਣ ਦੇ ਸੰਬੰਧ ਵਿੱਚ, ਉਹਨਾਂ ਚਿਰ ਤਾਂ ਸਾਡੇ ਪੱਲੇ ਕੁਛ ਪੈਣਾ ਹੀ ਨਹੀਂ ਹੈ, ਕਿਉਂਕਿ ਮੁੱਢਲੀ ਲੋੜ ਹੈ ਨਾ ਕਿ ਇਸ ਦੀ ਭਾਸ਼ਾ ਨੂੰ, ਇਹਦੇ ਸ਼ਬਦਾਂ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਸਕੀਏ। ਜੇ ਉਹ ਹੀ ਨਹੀਂ ਸਮਝ ਜੀ ਤਾਂ ਗੱਲ ਕਿਵੇਂ ਬਣੂਗੀ? ਆ ਥੋੜ੍ਹੇ ਦੋਨੇ ਇੱਕ ਸ਼ਬਦ ਕੀਰਤਨ ਹੋ ਰਿਹਾ ਸੀਗਾ, ਮੈਂ ਸੁਣਿਆ, ਟੇਪ ਸੁਣ ਰਿਹਾ ਸਾਂ ਅਤੇ ਸ਼ਬਦ ਪੜ੍ਹਦੇ ਸੀ। ਇਹ ਇਸ ਵਾਸਤੇ ਕਹਿ ਰਿਹਾ ਵੀ ਥੋੜ੍ਹਾ ਸਾਨੂੰ ਸਜੱਗ ਹੋਣ ਦੀ ਜ਼ਰੂਰਤ ਹੈ, ਗੱਲਾਂ ਤਾਂ ਬਹੁਤ ਨੇ। ਸ਼ਬਦ ਹੈ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਉਹਦੇ 'ਚ ਆਉਂਦਾ ਸੂਤ ਏਕ ਮਨ ਸਤ ਹੰਸ ਜੈਸੇ ਓਤ ਪੋਤ ਪ੍ਰਭ ਸੋਈ। ਅਤੇ ਪੜ੍ਹਿਆ ਗਿਆ ਵੀ ਸੂਤ ਏਕ ਮਨ, ਭਾਈ ਸਾਹਿਬ ਬੈਠੇ ਨੇ ਸਾਹਮਣੇ, ਇਹਨਾਂ ਨੇ ਕਥਾ ਕਰਨੀ ਹੈ ਆਉਣ ਵਾਲੇ ਸਮੇਂ ਅੰਦਰ, ਪਤਾ ਇਹਨਾਂ ਨੂੰ। ਪੜ੍ਹਿਆ ਗਿਆ ਵੀ ਸੂਤ ਏਕ ਮਨ ਸਤ ਸਹੰਸ ਜੈਸੇ ਸੱਚਾਨਾਸ ਹੋ ਗਿਆ, ਕਿਉਂਕਿ ਉਸ ਸੂਤ ਇੱਕ ਮਨ ਦਾ ਕੋਈ ਮਤਲਬ ਨਹੀਂ ਹੈ, ਉੱਥੇ ਇੱਕ ਲਫ਼ਜ਼ ਉਕਾਰਾਂਤ ਹੈ, ਨਾਉਨ ਹੈ, ਇੱਕ ਵਚਨ ਹੈ ਜਿਹਦਾ ਮਤਲਬ ਹੈ ਇੱਕ, ਅਤੇ ਮਨ ਦੇ ਨਾਣੇ ਨੂੰ ਪਈ ਸਿਆਰੀ, ਉਹ ਫੈਮਿਨਨ ਜੈਂਡਰ ਹੈ, ਇਸਤਰੀ ਲਿੰਗ ਹੈ, ਮਣੀ। ਏਕ ਮਨ ਪਾਠ ਹੋ ਹੀ ਨਹੀਂ ਸਕਦਾ, ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ, ਲੇਕਿਨ ਕੌਣ ਪੁੱਛਦਾ? ਜਿਹੜਾ ਗਲਤ ਪੜ੍ਹੇ ਉਹਨੂੰ ਸ਼ਾਬਾਸ਼ ਬੜੀ ਮਿਲਦੀ ਹੈ, ਉਹਦੀ ਵਾਹ ਵਾਹ ਬੜੀ ਹੁੰਦੀ ਹੈ, ਅਤੇ ਜਿਹੜਾ ਕਹੋ ਵੀ ਇਹ ਗਲਤ ਪੜ੍ਹਦੇ ਆ ਉਹਨੂੰ ਕਹਿੰਦੇ ਤਾਂ ਨਿੰਦਕ ਹੈ। ਗੁਰੂ ਦੀ ਬੇਇੱਜ਼ਤੀ ਹੋ ਰਹੀ ਹੈ ਉਹ ਸਾਨੂੰ ਚੰਗੀ ਲੱਗਦੀ ਹੈ,
ਉਹਦੇ ਤੋਂ ਕੋਈ ਰੋਕਦਾ ਤੇ ਉਹ ਕਹਿੰਦੇ ਬੇਵਕੂਫ ਹੈ, ਇਹਦੇ ਵਿੱਚ ਰੌਲਾ ਪਾਉਂਦਾ, ਕੀ ਕਰੀਏ। ਸਾਨੂੰ ਤੇ ਗੁਰੂ ਨਾਲ ਪਿਆਰ ਹੀ ਕੋਈ ਨੀ ਨਾ, ਕੋਈ ਗੁਰੂ ਦੀ ਦਾੜੀ ਨੂੰ ਹੱਥ ਪਾ ਲਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਸਾਨੂੰ ਸਮਝ ਹੀ ਨਹੀਂ, ਅਸੀਂ ਮੰਨੇ ਹੀ ਨਹੀਂ, ਅਸੀਂ ਜਾਣਿਆ ਹੀ ਨਹੀਂ ਕਿ ਸਤਿਗੁਰੂ ਦੀ ਵਡਿਆਈ ਕੀ ਹੈ। ਤੋ ਸਤਿਗੁਰੂ ਕਹਿੰਦੇ ਨੇ, ਵਾਚਿਆ ਹੈ ਧਰਮ ਹਧੂਰ, ਵਾਹਿਗੁਰੂ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਧਰਮ ਜੋ ਨੇਮ ਹੈ ਉਸਦਾ, ਕਿਉਂਕਿ ਸਾਰਾ ਕੁਝ ਉਹਦੇ ਅਸੂਲ ਨੇ, ਉਹਦੇ ਨੇਮ ਨੇ। ਕਹਿੰਦੇ ਨੇ ਇਹ ਵਾਹਿ ਚੰਗਿਆਈਆਂ ਤੇ ਬੁਰਿਆਈਆਂ ਵਾਚਦਾ ਹੈ। ਦੋ ਤਿੰਨ ਵਾਰੀ ਜਪਜੀ ਵਿੱਚ ਇਹ ਲਫ਼ਜ਼ ਇਸੇ ਤਰ੍ਹਾਂ ਦਾ ਮੇਹਰ ਆਇਆ ਹੈ ਤੇ ਉੱਥੇ ਧਰਮ ਹਮੇਸ਼ਾ ਵੱਖਰਾ ਹੀ ਪੜ੍ਹਨਾ, ਦੂਸਰਾ ਸ਼ਬਦ ਅਲੱਗ ਕਰਨਾ ਪਏਗਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਇਹਦਾ ਵੀ ਬੜਾ ਰੌਲਾ, ਕਿਆ ਨੇੜੇ ਕਿਆ ਦੂਰ ਪੜ੍ਹਦੇ ਨੇ ਲੋਕੀ। ਕਹਿੰਦੇ ਨੇ ਕੀ ਫਰਕ ਪੈਂਦਾ ਦੂਰ ਹੈ ਤੇ ਨੇੜੇ, ਕੋਈ ਫਰਕ ਨਹੀਂ ਪੈਂਦਾ। ਕਈ ਅਰਥ ਕਰਦੇ ਨੇ, ਲੇਕਿਨ ਬੜੀ ਕੇ ਲਫ਼ਜ਼ ਜਿਹੜਾ ਹੈ ਇਹ ਬਹੁ ਵਚਨ ਹੈ, ਇਹਦਾ ਅਰਥ ਹੈ ਕਈ, ਇਹ ਸੰਬੰਧ ਕਾਰਕ ਵੀ ਨਹੀਂ ਹੈ, ਇਹ ਪ੍ਰੋਨਾਉਨ ਹੈ। ਕਈ ਕੇ ਨੇੜੇ ਕੇ ਦੂਰ, ਕਈ ਨੇੜੇ ਹੋ ਜਾਂਦੇ ਨੇ ਕਈ ਦੂਰ ਹੋ ਜਾਂਦੇ ਨੇ, ਆਪਣੀਆਂ ਚੰਗਿਆਈਆਂ ਕਰਕੇ ਆਪਣੀਆਂ ਬੁਰਿਆਈਆਂ ਕਰਕੇ। ਚੰਗਾ ਕਰਦਾ ਹੈ ਬੰਦਾ ਤੇ ਪਰਮਾਤਮਾ ਦਾ ਅਹਿਸਾਸ ਜਾਗਰਤ ਹੁੰਦਾ ਬੰਦੇ ਦੇ ਅੰਦਰ, ਪਰਮਾਤਮਾ ਨੂੰ ਹਾਜ਼ਰ ਦੂਰ ਜ਼ਾਹਰ ਜ਼ਰੂਰ ਸਮਝਦਾ ਬੰਦਾ, ਤੇ ਚੰਗਿਆਈਆਂ ਕਰਕੇ ਉਹਦੇ ਨਾਲ ਆਪਣੀ ਆਤਮਕ ਸਾਂਝ ਪਾਉਂਦਾ ਹੈ। ਹਿੰਮਤ ਨਹੀਂ ਪੈਂਦੀ ਉਹਦੀ ਝੂਠ ਬੋਲਣ ਦੀ, ਹਿੰਮਤ ਨਹੀਂ ਪੈਂਦੀ ਉਹਦੀ। ਗੁਰੂ ਅਰਜਨ ਸਾਹਿਬ ਕੋਲ ਸਿੱਖ ਆਏ ਸੀਗੇ, ਮੈਂ ਅੱਗੇ ਵੀ ਸ਼ਾਇਦ ਜ਼ਿਕਰ ਕੀਤਾ, ਕਿਤੇ ਚੌਧਰੀ ਸਨ ਮੁਖੀ। ਸਤਿਗੁਰੂ ਕਹਿੰਦੇ ਵੀ ਤੁਸੀਂ ਚੌਧਰ ਤੇ ਕਰਦੇ ਹੋ ਤੇ ਚੌਧਰ ਝੂਠ ਬਿਨਾਂ ਚੱਲਦੀ ਕੋਈ ਨਹੀਂ, ਤੁਸੀਂ ਝੂਠ ਬੋਲਦੇ ਹੋ। ਤੁਸੀਂ ਕਹਿੰਦੇ ਹੋ ਸਿੱਖੀ ਦਿਓ, ਸਿੱਖੀ ਦਾ ਤੇ ਝੂਠ ਦਾ ਮੇਲ ਕੋਈ ਨਹੀਂ, ਮੁਸ਼ਕਿਲ ਹੈ। ਕਹਿਣ ਲੱਗੇ ਫਿਰ ਮਹਾਰਾਜ ਕਰੀਏ ਕੀ, ਜ਼ਿੰਦਗੀ ਕਿੱਦਾਂ ਬਚ ਸਕਦੀ ਹੈ, ਕਿਵੇਂ ਕਰੀਏ, ਕੋਈ ਤੰਗ ਤਰੀਕਾ ਸਾਨੂੰ ਵੀ ਦੱਸੋ, ਸਾਨੂੰ ਵੀ ਰਾਹ ਪਾਓ, ਔਰ ਸਾਡਾ ਵੀ ਜੀਵਨ ਸਫਲ ਹੋਣਾ ਚਾਹੀਦਾ। ਫਿਰ ਸਤਿਗੁਰੂ ਜੀ ਨੇ ਇੱਕ ਫਾਰਮੂਲਾ ਦਿੱਤਾ ਉਹਨਾਂ ਨੂੰ, ਗੁਰੂ ਸਾਹਿਬ ਨੇ ਇੱਕ ਗੱਲ ਉਹਨਾਂ ਨੂੰ ਕਹੀ, ਫਿਰ ਆਖਣ ਲੱਗੇ ਭਾਈ ਇਸ ਤਰ੍ਹਾਂ ਹੈ ਕਿ ਤੁਸੀਂ ਇੱਦਾਂ ਕਰਿਆ ਕਰੋ ਵੀ ਜਿਸ ਵੇਲੇ ਤੁਸੀਂ ਆਪਣੇ ਕਰਮ ਕਰੋ, ਕੰਮ ਕਰਦੇ ਹੋ, ਚੌਧਰ ਹੈ ਤੁਹਾਡੀ, ਪਰ ਸੰਗਤ ਵਿੱਚ ਜਾਣਾ ਸ਼ੁਰੂ ਕਰੋ। ਪਹਿਲੀ ਗੱਲ ਤੇ ਵੀ ਸਾਧ ਸੰਗਤ ਵਿੱਚ ਬੈਠੋ, ਸੰਸਾਰ ਵਿੱਚ ਬਹੁਤ ਗੜਬੜ ਹੈ, ਜਿੱਥੇ ਜਿੱਥੇ ਚੌਧਰ ਤੇ ਪ੍ਰਭਤਾ ਆ ਜਾਂਦੀ ਹੈ ਨਾ, ਸੰਗਤ ਟੁੱਟ ਜਾਂਦੀ। ਕੋਈ ਚੌਧਰੀ ਸੰਗਤ ਵਿੱਚ ਬਹਿਣ ਨੂੰ ਤਿਆਰ ਨਹੀਂ ਹੁੰਦਾ, ਕਹਿੰਦਾ ਮੈਂ ਤੇ ਲੀਡਰ ਹਾਂ। ਉਹ ਜਿੱਦਣ ਭਾਸ਼ਣ ਦੇਣਾ ਹੁੰਦਾ ਨਾ, ਉਦੋਂ ਹੀ ਗੁਰਦੁਆਰੇ ਨਜ਼ਰ ਆਉਂਦਾ। ਇਹ ਤੇ ਖੁਸ਼ਕਿਸਮਤੀ ਹੈ ਕਿ ਇੱਥੇ ਕੁਝ ਸਿਲਸਿਲਾ ਹੋਰ ਤਰ੍ਹਾਂ ਦਾ, ਇਸ ਸੰਗਤ ਵਿੱਚ ਸਾਨੂੰ ਬੰਦੇ ਲੱਭ ਜਾਂਦੇ ਨੇ, ਨਹੀਂ ਤੇ ਮੈਂ ਦੇਖਿਆ ਲੀਡਰ ਤਾਂ ਲੱਭਦੇ ਹੀ ਨਹੀਂ। ਉਹ ਜਿੱਦਣ ਕਿਤੇ ਉਹਨਾਂ ਨੂੰ ਭਾਸ਼ਣ ਉਤਰਦਾ, ਉਦੋਂ ਹੀ ਗੁਰਦੁਆਰੇ ਜਾਂਦੇ ਆ, ਤੇ ਉਦੋਂ ਫਿਰ ਸਾਰਾ ਟਾਈਮ ਖਰਾਬ ਕਰਦੇ ਆ, ਕਥਾ ਵੀ ਨਹੀਂ ਹੋਣ ਦਿੰਦੇ, ਕੀਰਤਨ ਵੀ ਹੋਣ ਦਿੰਦੇ, ਉਦੋਂ ਤੇ ਵਕਤ ਪਾਉਂਦੇ ਨੇ ਸਾਰੀ ਸਭਾ ਨੂੰ, ਤੇ ਉਹ ਕਹਿੰਦੇ ਕੌਮ ਸਾਡੇ ਸਿਰ ਤੇ ਖਲੋਤੀ ਹੈ। ਮਾਫ ਕਰਨਾ, ਸਿੱਖ ਕੌਮ ਸਿੱਖ ਪੰਥ ਧਰਮ ਤੇ ਖਲੋਤਾ ਹੈ, ਕਿਸੇ ਦੀ ਚੌਧਰ ਤੇ ਨਹੀਂ ਖਲੋਤਾ ਹੋਇਆ। ਜੇ ਚੌਧਰ ਤੇ ਜੀਉਂਦਾ ਹੁੰਦਾ ਉਹਨੂੰ ਮਰ ਗਿਆ ਹੁੰਦਾ, ਖਤਮ ਹੋ ਗਿਆ ਹੁੰਦਾ। ਇਹਦੇ ਅਲਾਈਵ ਰਹਿਣ ਦਾ ਕਾਰਨ ਇੱਕ ਧਰਮ, ਸਿਰਫ ਧਰਮ ਹੈ, ਕੋਈ ਹੋਰ ਵਿਦਾਊਟ ਐਨੀ ਸਪੋਰਟ ਇਹ ਜਿਉਂਦਾ ਰਹਿ ਸਕਦਾ, ਇਹਦੇ ਵਿੱਚ ਤਾਕਤ ਹੈ, ਇਹ ਆਪਣੇ ਆਪ ਜੀਉ ਰਿਹਾ, ਇਹ ਕਿਸੇ ਦਿੱਤੀਆਂ ਗੋਲੀਆਂ ਨਾਲ ਨਹੀਂ ਜੀਣ ਲੱਗਾ। ਲੇਕਿਨ ਅਸੀਂ ਇਹਨੂੰ ਗੋਲੀਆਂ ਦੇ ਕੇ ਜਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਦੇ ਕਿਸੇ ਰਾਜਨੀਤੀ ਦੀਆਂ ਗੋਲੀਆਂ, ਕਦੇ ਕਿਸੇ ਦੀਆਂ ਗੋਲੀਆਂ, ਕਦੇ ਕਿਸੇ ਦੀਆਂ ਗੋਲੀਆਂ, ਕਦੇ ਕਹਿੰਦੇ ਫਲਾਣੇ ਬੰਦੇ ਨਾਲ ਜੀਏਗਾ, ਕਦੇ ਕਹਿੰਦੇ ਫਲਾਣੀ ਪਾਰਟੀ ਨਾਲ ਜੀਏਗਾ, ਕੈਸੇ ਭੁਲੇਖੇ ਨੇ। ਨਾ ਨਾ, ਇਹ ਬਹੁਤ ਜਿਉਂਦੀ ਜਾਗਦੀ ਚੀਜ਼ ਹੈ, ਇਹ ਨਹੀਂ ਮਰਨ ਲੱਗੀ, ਇਹਨਾਂ ਫਿਕਰ ਨਾ ਕਰੋ, ਇਹਦੇ 'ਚ ਆਪਣੇ ਆਪ 'ਚ ਜਿਉਣ ਦੀ ਤਾਕਤ ਹੈਗੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਤੋ ਗੁਰਦੇਵ ਕਹਿੰਦੇ ਨੇ ਕਿ ਭਾਈ ਤੁਸੀਂ ਇੱਦਾਂ ਕਰੋ ਭਈ ਸੰਗਤ ਵਿੱਚ ਆਇਆ ਕਰੋ। ਚੱਲ ਗਏ, ਠੀਕ ਹੈ, ਇਹ ਤਾਂ ਕੰਮ ਸਾਡੇ ਲਈ ਸੌਖਾ, ਵਕਤ ਕੱਢਣਾ ਗਿਆ, ਆ ਜਾਵਾਂਗੇ ਸੰਗਤ ਵਿੱਚ। ਗੁਰੂ ਸਾਹਿਬ ਕਹਿਣ ਲੱਗੇ ਫਿਰ ਇੱਦਾਂ ਕਰਿਆ ਜੇ, ਅੱਜ ਤੁਸੀਂ ਜਾਂਦੇ ਹੋ ਸੰਗਤ ਵਿੱਚ ਸਵੇਰੇ, ਤੇ ਜਿਹੜੇ ਫਿਰ ਕੰਮ ਤੁਸੀਂ ਦਿਨੇ ਕਰੋ, ਅਗਲੇ ਦਿਨ ਸੰਗਤ ਵਿੱਚ ਜਾ ਕੇ ਦੱਸ ਦਿਆ ਜੇ ਵੀ ਆਹ ਝੂਠ ਬੋਲਿਆ ਸੀ, ਆਪਣੀ ਜਿਹੜੀ ਕਮੀ ਹੈ ਕਮਜ਼ੋਰੀ ਹੈ, ਦੱਸ ਦਿਆ ਜੇ ਅਗਲੇ ਦਿਨ ਸੰਗਤ ਵਿੱਚ ਖੜੇ ਹੋ ਕੇ ਵੀ ਭਾਈ ਕੱਲ੍ਹ ਆਹ ਝੂਠ ਬੋਲਿਆ, ਇਹ ਗੱਲ ਮੰਨ ਲਓ ਸਾਡੀ ਤੇ ਤੁਹਾਡਾ ਕੁਝ ਬਣ ਜਾਏਗਾ। ਹੁਣ ਕੀ ਕਰਨ, ਖਿਸਕ ਸਕਦੇ ਨਹੀਂ ਸੀ, ਕਹਿ ਜੂ ਬੈਠੇ ਵੀ ਸਾਨੂੰ ਕੋਈ ਕਲਿਆਣ ਦਾ ਮਾਰਗ ਦੱਸੋ। ਤੋ ਜ਼ਿਕਰ ਹੈ ਕਿ ਉਹਨਾਂ ਨੇ ਇਹ ਰਸਤਾ ਅਪਣਾ ਲਿਆ। ਹੁਣ ਜਿਸ ਵੇਲੇ ਅਗਲੇ ਦਿਨ ਸਵੇਰੇ ਉੱਠ ਕੇ ਦੱਸਣਾ ਪਵੇ ਵੀ ਮੈਂ ਜੀ ਫਲਾਣੇ ਨਾਲ ਝੂਠ ਬੋਲਿਆ ਸੀ, ਬੰਦਾ ਤੇ ਮਿੱਟੀ ਹੋ ਜਾਂਦਾ, ਬੰਦੇ ਦੀ ਤਾਂ ਮੌਤ ਹੋ ਜਾਂਦੀ ਹੈ। ਮਾਫ ਕਰਨਾ, ਗਲਤੀਆਂ ਨੂੰ ਪ੍ਰਗਟ ਕਰਨਾ ਬੜੀ ਹਿੰਮਤ ਦੀ ਗੱਲ ਹੈ, ਔਰ ਜਿਹੜਾ ਇਸ ਹਿੰਮਤ ਕਰ ਲੈਂਦਾ ਉਹ ਜੀਵਨ ਸਫਲ ਕਰ ਲੈਂਦਾ। 6 ਮਹੀਨੇ ਦੇ ਅੰਦਰ ਉਹਨਾਂ ਦੀ ਜ਼ਿੰਦਗੀ ਬਦਲ ਗਈ, 6 ਮਹੀਨੇ ਦੇ ਅੰਦਰ ਉਹਨਾਂ ਦੀ ਜ਼ਿੰਦਗੀ ਬਦਲ ਗਈ। ਖਿਆਲ ਕਰਨਾ, ਸਾਡੇ ਅੰਦਰ ਜਿਹੜੇ ਰਹਿਤ ਮਰਿਆਦਾ ਦੀ ਕਹਾਣੀ ਹੈ ਉਹਦੇ 'ਚ ਬੜਾ ਸਾਫ਼ ਹੈ कि जे कुरैत हुंदी है ते पंजा प्यारिया दे सामने संगत सामने आण के दसे भी आ कुरैत कीती है, यानी कि बंदा जिहड़ा वै वह मर जांदा उस वेले उस पास्यों जिस वेले वह किसी नूं उपन दसदा है, क्योंकि कुकर्म नूं लुका के रखना ही असल विच बंदे दी आत्मक मौत है, किते कुकर्म नूं प्रगट कर देना ही मनुख दा आत्मक जीवन है। उस च ही उहदी जिंदगी लुकी हुई है ते उस च ही उहदी मौत लुकी हुई है। इस करके सतगुरु सचे पातशाह ने तो बड़े साफ विधान बनाए ने, साडी समझ विच ना आउण ते वकरी गल है, कहिंदा किहड़ा किसे नूं पता लगा, पर जिहड़ी अंदर बैठी आत्मा उहदा की करोगे, पवन गुरु दा की करोगे, उहदा तां कोई इलाज नहीं साडे कोल। तो सतगुरु फरमान करदे ने, कहिंदे ने दिवस रात दोए दाई दाया थिल है सगल जगत, चंगियाईआं बुरियाईआं वाचै धर्म हधूर, करमी आपो अपनी के नेड़ै के दूर, जिनी नाम ते आया। हुण बादशाह जी पता की पढ़ते हैं, मैनू खिमा करना, असीं पढ़ते हैं जिनी नाम ते आया। जिन लफज कहिंदे ने भूत नूं, गुरु ग्रंथ साहिब च इहदी वरतों आई है, ये लफज है जिनी, नन्ने दे पैर विच हाहा बोलना है जिनी, ते जिहड़े उत्ते टिप्पी भी आ जाए फिर उहनूं बोलना जिनी, इहदा प्रोनाउंसिएशन बिल्कुल डिफरेंट है, लेकिन असीं सारे पढ़ते हैं जिनी नाम ते आया, कोई भूतनिया ने नाम चेते किया। यहां तक कहो भी गुरु साहब साढ़े को भाषा नहीं आती, तो असं क्यों मर्जी बोल दईए, गुरु ने तो बोली आँदी ही नहीं, उन्होंने तो पता ही कोई नहीं साड़ी बोला बोली का, जिम्मे असं की करते हैं आता रोज़ भी सानू पंजाबी आँदी थाई नहीं आँदी, जी गल मेरे साढ़े को लुकाट दर नहीं होंगी थाई च करते हैं, कि उन्होंने भी पता लगेगा, गुरु ने तो भाई थोड़ी सारी बोली का पता है, गुरु को लुकावे असी लुका ही नहीं सकते असी। तो सतगुरु कहने जिनी नाम ते आया गए मशक्कत काल, जिन्हां ने उस वाहिगुरु अकाल पुरख नूं चेते कीता है, यह घालना इस संसार विच घाल गए ने उन्हूं चेते करन दी घालना। जे चेते करन दा मतलब यह नहीं कि दस मिनट बह के वाहिगुरु कर लिया चल चेते हो गया, तो बाकी कमां विच कोई चेते नहीं, जो झूठ कबूड़ कबार करी जाओ ना वह चेते नहीं, चेते का मतलब है एवरी टाइम नित हर वेले याद, कि हर वेले उहदी याद है कि हाँ वह है देखता है, यह नाम सिमरन यह करड़ी इसे करके इहनूं मिठकत घाल के है तरड़ी घालना। 10 मिनट घंटा चेते करना सौखी घालना है खिमा करना, लेकिन 24 आवर्स रिमेंबरेंस रखनी यह औखी गल है, ये तो सूरी के टंगे जाने वाली कहानी है ना, हर वे बंदा सहन खंडे की तार उत्ते चल रहे हैं। तइए तो कहा भाई गुरदास ने कि गुरसिखी बारीक है खंडे तार, गली अत पीड़ी उत्थे टिके ना पुरखना, चल ना सकै उपर कीड़ी, क्योंकि सुख मार्ग है अवेयरनैस, हर वे जागना है सुस्ती नहीं, हर वे जागृत अवस्था। तो सतगुरु फरमान करते ने जिनी नाम ते आया गए मशक्कत काल, नानक ते मुख उजले केती छुट्टी नाल, कहिंदे ने हे नानक ओ मुख उज्जवल हो जाते हैं और उन्हां दी संगत विच उन्हां दी सोबत विच उन्हां दे नाल जिहड़े जिहड़े बंदे रह जाते हैं कई उन्हां दे नाल लग के ते पार हो जाते हैं, क्योंकि उस रस्ते नूं जिहड़े अपना लेंदे ने, इहदा मतलब इह ना कढ लैणा कि एक बंदा हो गया तो बाकी सारे अपने आप ऑटोमैटिक हो जाएंगे, नहीं उन्होंने नाल लगना, नाल नाल का मतलब है उन्होंने संगत उन्होंने सोसायटी उन्होंने फॉलो करना, ये नहीं भी उन्होंने फॉलो नहीं किया तो फिर पार उतारा हो जाएगा, ना बिल्कुल ही कहानियां कोई नहीं चलदियाँ, एक धर्म की दुनिया से दुनिया ये गल नहीं चलती, नाल चलना है उन्होंने फॉलो करना है। सतगुरु गुरु अर्जन साहब ने एक गल कही सी सिखा श्री हरिमंदर साहब बारे अमृतसर बारे गल कही सी, उन्होंने उन्हें कहा जी बड़े तीर्थ ने तुसी भी एक बनाता की फर्क पैंदा है, सतगुरु कह लगे इस तीर्थ नूं दृष्टांत मात्र समझना है, ये जिहड़ा सरोवर है यूं समझना भी ये भवजल है संसार समुंदर है, हरिमंदर हरिमंदर एक बिल्डिंग है लेकिन इस दे अंदर शब्द है, शब्द की धुनी है हर वेले परमात्मा की उस्तत है, तो जिहड़ा शब्द है वह कह लगे बोहित है जहाज है, जिस तरह समुद्र में जहाज की लोड़ पैंदी है ना इस तरह वह शब्द बोहित है वह जहाज है, तो जहाज नूं चलाउण वाला मलाह कौन है, कहिंदे नाम परमात्मा का वाहिगुरु का नाम, उस नाम दे नाल इस जहाज ने चलना है तो इस भव सागर तो मनुख ने पार होना है। इस तरह जे मनुख नाम की घालना घालेगा तो यह भी जिंदगी का बेड़ा पार होएगा, ये संकेत है कि तेरी जिंदगी का बेड़ा पार होने का साधन एको ही है कि तू नाम की घालना गाल। ਇਹ ਕਰੜੀ ਘਾਲਣਾ ਤੇਰੀ ਕਰੜੀ ਕਮਾਈ ਤੈਨੂੰ ਕਰਨੀ ਪਵੇਗੀ। ਸਾਹਿਬ ਕਹਿੰਦੇ ਨੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਹਿੰਦੇ ਨੇ ਕਈਆਂ ਦਾ ਪਾਰ ਉਤਾਰਾ ਹੋ ਗਿਆ ਕਿਉਂਕਿ ਉਹਨਾਂ ਨੇ ਉਸ ਰਸਤੇ ਨੂੰ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ, ਜੋ ਬਾਕੀ ਗੁਰੂਆਂ ਨੇ ਦਰਸਾਇਆ, ਉਹਨਾਂ ਨੇ ਉਸ ਰਸਤੇ ਨੂੰ ਫਾਲੋ ਕੀਤਾ। ਦੁਨੀਆਂ ਜਿਤਨੇ ਅਵਤਾਰ ਪੈਗੰਬਰ ਗੁਰੂ ਪੀਰ ਆਏ ਨੇ ਉਹਨਾਂ ਨੇ ਮਾਰਗ ਦੱਸਿਆ ਹੈ, ਤੇ ਜਿਹੜੇ ਲੋਕ ਉਸ ਮਾਰਗ ਨੂੰ ਇਨ ਬਿਨ ਫਾਲੋ ਕਰ ਗਏ ਨੇ ਉਤਾਰਾ ਹੋ ਗਿਆ, ਤੇ ਜਿਹੜੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਤੇ ਕਹਿਣਗੇ ਜੀ ਉਹ ਤਰ ਗਏ, ਇਸ ਵਾਸਤੇ ਰੋਜ਼ ਉਹਨਾਂ ਨੂੰ ਮੱਥਾ ਟੇਕ ਸਕਦੇ, ਅਸੀਂ ਵੀ ਤਰ ਜਾਵਾਂਗੇ, ਬਿਲਕੁਲ ਕਹਾਣੀ ਨਹੀਂ ਬਣੇਗੀ। ਉਹਨਾਂ ਦੇ ਰਸਤੇ ਉੱਤੇ ਤੁਰਨਾ ਪਏਗਾ, ਉਹਨਾਂ ਦੇ ਮਾਰਗ ਉੱਤੇ ਤੁਰਨਾ ਪਵੇਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਨਿਰਣਾ ਜਪਜੀ ਦੇ ਅੰਦਰ ਕੀਤਾ ਹੈ ਤੇ ਇਸ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਅਸਾਂ ਕੋਸ਼ਿਸ਼ ਕਰਨੀ ਹੈ। 4 ਮਹੀਨੇ ਤੁਹਾਡੇ ਦਰਮਿਆਨ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਦੇ ਅਰਥ, ਇਤਿਹਾਸ ਦੀ ਵਿਆਖਿਆ, ਗੁਰਮਤਿ ਦੇ ਸਿਧਾਂਤਾਂ ਦੀ ਗੱਲ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਕੁ ਸੂਝ ਹੈ ਉਸ ਦੇ ਮੁਤਾਬਕ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਜਾ ਸਕੇ। ਦਾਈਆ ਕੋਈ ਨਹੀਂ, ਦਾਵਾ ਹੋ ਹੀ ਨਹੀਂ ਸਕਦਾ ਇਸ ਰਸਤੇ ਉੱਤੇ। ਜੋ ਕਿਹਾ ਗਿਆ ਉਹਦੇ 'ਚੋਂ ਜੋ ਗ੍ਰਹਿਣ ਕੀ ਕਰ ਸਕੋ ਕਰੋ ਅਤੇ ਜ਼ਿੰਦਗੀ 'ਚ ਲਿਆਉਣ ਦੀ ਕੋਸ਼ਿਸ਼ ਕਰੋ। ਸਾਰਿਆਂ ਲਈ, ਮੇਰੇ ਲਈ, ਤੁਹਾਡੇ ਲਈ, ਸਭ ਲਈ ਇਹੀ ਰਸਤਾ ਹੈ। ਬਾਕੀ ਇਹ ਹੈ ਕਿ ਜਪਜੀ ਦੇ ਬਾਰੇ ਬਹੁਤ ਕੁਝ ਹੋਰ ਕਿਹਾ ਜਾ ਸਕਦਾ, ਇਹ ਉਹ ਸਮਝ ਲਓ ਕਿ 100 ਵਿੱਚੋਂ 2-3% ਕਹਿਣ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਪਿਆ ਕੋਈ ਹੋਰ ਕਹੇਗਾ। ਅਨੇਕ ਲੋਕ ਨੇ ਕਹਿਣ ਵਾਲੇ, ਆਪਣਾ ਆਪਣਾ ਢੰਗ ਤਰੀਕਾ, ਜਿੰਨੀ ਕੁ ਸਮਝ ਕਿਸੇ ਨੂੰ ਆਉਂਦੀ ਹੈ ਵਰਣਨ ਕਰਦਾ ਹੈ। ਧੰਨਵਾਦੀ ਹਾਂ ਪ੍ਰਬੰਧਕ ਸੱਜਣਾਂ ਦਾ, ਸਤਸੰਗੀਆਂ ਦਾ, ਸਾਰੇ ਸੱਜਣਾਂ ਮਿੱਤਰਾਂ ਦਾ, ਜਿਨ੍ਹਾਂ ਨੇ ਇਹ 4 ਮਹੀਨੇ ਬੜੇ ਅਦਬ ਸਤਿਕਾਰ ਪਿਆਰ ਨਾਲ ਵਾਤਾਵਰਨ ਕਾਇਮ ਕਰਕੇ ਅਤੇ ਗੁਰੂ ਦੀ ਗੱਲ ਕਹਿਣ ਲਈ ਸੁਭਾਗ ਅਵਸਰ ਪੈਦਾ ਕੀਤੇ ਨੇ। ਇਸੇ ਤਰ੍ਹਾਂ ਇਹ ਸਤਸੰਗਤ ਬਣੀ ਰਹੇ, ਇਸੇ ਤਰ੍ਹਾਂ ਇਹ ਡਿਸਿਪਲਿਨ, ਇਹ ਵਾਤਾਵਰਨ, ਇਹ ਨਿਯੰਤਰਣ ਜਿਹੜਾ ਹੈ, ਮੈਂ ਜ਼ਿਕਰ ਕਰ ਰਿਹਾ ਸਾਂ ਗਿਆਨੀ ਕਿਸ਼ਨ ਸਿੰਘ ਹੋਣਾ ਨਾਲ, ਜਿਨ੍ਹਾਂ ਨੇ ਕਥਾ ਸ਼ੁਰੂ ਕਰਨੀ ਹੈ। ਇਹ ਭਾਈ ਦੁਨੀਆਂ 'ਚ ਹੋਰ ਥਾਵਾਂ 'ਤੇ ਵੀ ਵਿਚਰੇ ਹਾਂ, ਪਰ ਜਿਸ ਢੰਗ ਨਾਲ ਪ੍ਰੋਗਰਾਮ ਦੇ ਡਿਸਿਪਲਿਨ ਨੂੰ ਨਿਭਾਉਣ ਦੀ ਕੋਸ਼ਿਸ਼ ਇੱਥੇ ਹੁੰਦੀ ਹੈ, ਇਸ ਨੂੰ ਹੋਰ ਵੀ ਵਧੀਆ ਬਣਾਉਣ ਦੇ ਸਾਧਨ ਹੋ ਸਕਦੇ ਨੇ। ਕਮੀਆਂ ਤਾਂ ਸਾਰੀਆਂ ਥਾਵਾਂ 'ਤੇ ਹੁੰਦੀਆਂ ਨੇ, ਲੇਕਿਨ ਮੈਂ ਸਮਝਦਾ ਇਹ ਆਪਣੀ ਮਿਸਾਲ ਆਪ ਹੈ ਕਿ ਬਾਕੀ ਵੀ ਲੋਕ ਇੱਥੋਂ ਕੋਈ ਸਿੱਖ ਸਕਣ ਤਾਂ ਬਹੁਤ ਚੰਗਾ ਹੋਏਗਾ, ਕਿਉਂਕਿ ਇਸ ਤਰ੍ਹਾਂ ਨਿਯੰਤਰਣ ਵਿੱਚ ਸਮੇਂ ਦੀ ਪਾਬੰਦੀ ਵਿੱਚ ਗੱਲਬਾਤ ਕਰਨੀ ਅਤੇ ਸਮੇਂ ਦੀ ਪਾਬੰਦੀ ਨੂੰ ਨਿਭਾਉਣ ਦੇ ਯਤਨ ਕਰਨੇ ਬਹੁਤ ਘੱਟ ਥਾਵਾਂ 'ਤੇ ਵੇਖਿਆ, ਬਹੁਤ ਗੜਬੜ ਅਤੇ ਖਿੱਚਤੂ ਹੁੰਦੀ ਹੈ, ਬੜੀ ਬੇਰਸੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ, ਮੈਂ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ। 2-4 ਦਿਨ ਹੋਰ ਰੁਕਾਂਗਾ ਅਤੇ ਫਿਰ ਮੈਂ ਸਿੰਗਾਪੁਰ ਜਾਣਾ ਹੈ ਪ੍ਰੋਗਰਾਮ ਬਣਾ ਕੇ। ਅੱਜ ਦਾ ਦਿਨ ਇਹ ਕਥਾ ਦਾ, ਵਿਚਾਰ ਦਾ ਤੁਹਾਡੇ ਨਾਲ ਅੰਤੂ ਸੀ। ਸਤਿਗੁਰੂ ਕਿਰਪਾ ਕਰਨ, ਇਹ ਪਿਆਰ, ਸਤਿਕਾਰ, ਭਾਵ ਇਸੇ ਤਰ੍ਹਾਂ ਬਣਿਆ ਰਹੇ। ਮੈਂ ਫਿਰ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਇੱਕ ਬੇਨਤੀ ਕਰਦਾ ਹਾਂ ਕਿ ਭੁੱਲਾਂ ਮੇਰੀਆਂ ਸਮਝ ਕੇ ਦਰਗੁਜ਼ਰ ਕਰਨੀਆਂ, ਭੁੱਲਾਂ ਨੂੰ ਨਹੀਂ ਚਿਤਾਰਨਾ। ਕੋਈ ਗੱਲ ਚੰਗੀ ਹੈ ਗੁਰੂ ਕੀ ਗੱਲ ਸਮਝ ਕੇ ਅਤੇ ਉਸ ਨੂੰ ਚਿਤਾਰਨ ਦਾ ਯਤਨ ਕਰਨਾ, ਉਹੀ ਲਾਹੇਵੰਦੀ ਹੋਵੇਗੀ, ਬਾਕੀ ਦੀਆਂ ਗੱਲਾਂ ਫਾਇਦਾ ਨਹੀਂ ਕਰਨਗੀਆਂ। ਇਹਨੇ ਅੱਖਰਾਂ ਨਾਲ ਹੀ ਫਿਰ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।